ਵਾੜੀ ਮੈਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਓ ਚਰਨ ਰੇਣ ਕੀ ਗੁਰ ਕੀ ਮੁਖ ਲਾਗੀ ਅਹਮ ਬੁੱਧ ਤਿਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂ ਹੈ ਤਾਂ ਤੇ ਮੋਹੇ ਡੀਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨ ਉਪਰ ਮੇਰੇ ਮਾਥੇ
ਗੁਰ ਕੇ ਚਰਨ ਉਪਰ ਮੇਰੇ ਮਾਥੇ ਹੁਣ ਗੁਰੂ ਦੇ ਚਰਨ ਕੀ ਹੈ ਤੇ ਮੱਥਾ ਕੀ ਹੈ ਇਹ ਸਮਝਣ ਜੋਗੀਆਂ ਗੱਲਾਂ ਨੇ ਗੁਰੂ ਚਰਨ ਇਹ ਤੇ ਇਡੀਓਮੈਟਿਕ ਫਰੇਜ਼ ਹੈ ਜੇ ਤੁਸੀਂ ਇਸ ਨੂੰ ਲਿਟਰਲੀ ਲੈਨੇ ਹੋ ਤੇ ਇਹ ਮੀਨਿੰਗਲੈਸ ਹੋ ਜਾਂਦਾ ਹੈ ਕਿਉਂਕਿ ਅੱਜ ਤੇ ਗੁਰੂ ਸਰੀਰ ਵਿੱਚ ਨਹੀਂ ਹੈ ਗੁਰੂ ਨਾਨਕ ਸਨ 10 ਗੁਰੂ ਸਨ ਉਹਨਾਂ ਦੇ ਸਰੀਰ ਸਨ ਉਹਨਾਂ ਦੇ ਚਰਨ ਵੀ ਸਨ ਅੱਜ ਤੇ ਸਾਡੇ ਕੋਲ ਬਾਣੀ ਗੁਰੂ ਹੈ ਤੇ ਹੁਣ ਦੱਸੋ ਚਰਨ ਕਿੱਥੇ ਨੇ ਫਿਰ ਜੇ ਤੁਸੀਂ ਲਿਟਰਲੀ ਵਰਡ ਲੈਨੇ ਹੋ ਅੱਜ ਸਾਡੇ ਕੋਲ ਗੁਰੂ ਹੈ ਇਸ ਗੁਰੂ ਦੇ ਚਰਨ ਕਿੱਥੇ ਨੇ ਇਹ ਤੇ ਸਰੀਰ ਹੀ ਨਹੀਂ ਹੈ ਆਹ ਗੁਰੂ ਤਾਰਿਆ ਜੀ ਆਹ ਗੁਰੂ ਤਾਰਿਆ ਮੈਂ ਮੇਰਾ ਤੇ ਇਹੀ ਗੁਰੂ ਹੈ ਦੱਸੋ ਇਹਦੇ ਚਰਨ ਕਿੱਥੇ
ਨੇ ਸਮਝ ਨਹੀਂ ਹੈਗੀ ਤੁਸੀਂ ਸਿਖਾ ਰਹੇ ਹੋ ਅਸੀਂ ਤੁਹਾਨੂੰ ਆਪਣੇ
ਨਹੀਂ ਮੈਂ ਗੁਰੂ ਨਹੀਂ ਹਾਂ
ਅਸੀਂ ਵੀ ਗੁਰੂ
ਬੰਦਾ ਗੁਰੂ ਨਹੀਂ ਹੋ ਸਕਦਾ ਬਾਣੀ ਗੁਰੂ ਹੈ ਹੁਣ ਇਹੀ ਚੀਜ਼ ਮੈਂ ਸਮਝਾਣਾ ਹੈ ਕਿ ਕਦੇ ਸਰੀਰ ਗੁਰੂ ਨਹੀਂ ਹੁੰਦਾ ਬਾਣੀ ਗੁਰੂ ਹੁੰਦੀ ਹੈ
ਤੁਹਾਨੂੰ ਸਿੱਖਿਆ ਕਰਨਾ ਤੁਸੀਂ ਉਹਨਾਂ ਨੂੰ ਕਾਰ ਵਜੋਂ ਆਪਣੇ ਮਨ ਵਿੱਚ ਹਾਜ਼ਰ ਲੈ ਤੁਸੀਂ ਰੱਖਣਾ
ਹੁਣ ਮੈਂ ਤੁਹਾਨੂੰ ਆਖਦਾ ਮੈਂ ਇੱਕ ਮਿੰਟ ਮੇਰੀ ਗੱਲ ਸੁਣਨਾ ਮੈਂ ਤੇ ਲਿਟਰਲੀ ਤੁਸੀਂ ਸਮਝਦੇ ਹੋ ਅੱਖਰੀ ਜਿਸ ਨੂੰ ਆਪਣੇ ਅੱਖਰ ਅੱਖਰ ਉਸੇ ਤਰ੍ਹਾਂ ਮੰਨ ਲੈਣੇ ਜਿਵੇਂ ਲਿਖੇ ਨੇ ਮੈਂ ਉਹ ਗੱਲ ਆਖ ਰਿਹਾ ਜਦੋਂ ਗੁਰੂ ਦੇ ਚਰਨ ਦੀ ਗੱਲ ਕਰੀਦੀ ਨਾ ਜਦੋਂ ਤੇ ਗੁਰੂ ਸਨ ਸਰੀਰ ਦੇ ਵਿੱਚ ਉਦੋਂ ਤੇ ਤੁਸੀਂ ਚਰਨ ਵੀ ਕਹਿ ਸਕਦੇ ਸੋ ਕਿ ਆਹ ਗੁਰੂ ਉਹਨਾਂ ਦਾ ਸਰੀਰ ਹੈ ਉਹਨਾਂ ਦੇ ਚਰਨ ਵੀ ਨੇ ਅੱਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਤੇ ਬਾਣੀ ਹੈ ਨਾ ਕਾਗਜ਼ ਗੁਰੂ ਹੈ ਨਾ ਸਿਆਹੀ ਗੁਰੂ ਹੈ ਨਾ ਗੱਤਾ ਗੁਰੂ ਹੈ ਗੁਰੂ ਤੇ ਜਾਗਦੀ ਜੋਤ ਹੈ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਗੁਰੂ ਦੀ ਡੈਫੀਨੇਸ਼ਨ ਬਦਲਿਆ ਨਹੀਂ ਕਰਦੀ ਕਿ ਅੱਜ ਇਹ ਬਾਣੀ ਗੁਰੂ ਹੈ ਤੇ ਉਦੋਂ ਨਹੀਂ ਸੀ ਜਦੋਂ ਸਰੀਰ ਗੁਰੂ ਸਨ ਉਦੋਂ ਦੀ ਉਚਾਰੀ ਹੋਈ ਬਾਣੀ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਉਦੋਂ ਹੀ ਆਖਿਆ ਸੀ ਸਤਿਗੁਰੂ ਨੇ ਜਦੋਂ ਆਪ ਸਰੀਰ ਵਿੱਚ ਸਨ ਕਿ ਅਸੀਂ ਗੁਰੂ ਨਹੀਂ ਹਾਂ ਸਾਡਾ ਸਰੀਰ ਗੁਰੂ ਨਹੀਂ ਹੈ ਸਾਡੇ ਅੰਦਰ ਉਹ ਰੱਬੀ ਜੋਤ ਜੋ ਜਗ ਰਹੀ ਹੈ ਰੱਬੀ ਬਾਣੀ ਜੋ ਆਈ ਹੈ ਉਹ ਗੁਰੂ ਹੈ ਤਾਂ ਫਿਰ ਇਹ ਕੀ ਹੈ ਜਿਸ ਨੂੰ ਆਖਿਆ ਗੁਰ ਕੇ ਚਰਨ ਕੀ ਹੁੰਦੇ ਨੇ ਗੁਰੂ ਕੇ ਚਰਨ ਗੁਰੂ ਕੇ ਚਰਨ ਇਸ ਤਰ੍ਹਾਂ ਜਿਵੇਂ ਇੱਕ ਇਡੀਓਮੈਟਿਕ ਫਰੇਜ਼ ਹੈ ਜਿਸ ਰਾਹੀਂ ਕੁਝ ਮੰਤਵ ਹੈ ਸਮਝਾਉਣ ਦਾ ਗੁਰੂ ਦੇ ਉਪਦੇਸ਼ ਨੂੰ ਆਖੀਦਾ ਹੈ ਗੁਰੂ ਕੇ ਚਰਨ
ਨਹੀਂ
ਬਿਲਕੁਲ ਇਹ ਹੈ ਮਨ ਚ ਵਸਾਉਣੇ ਗੁਰੂ ਕੇ ਚਰਨ ਬਿਲਕੁਲ ਸਹੀ ਹੈ ਹਾਂ ਉਹ ਸਹੀ ਹੈ ਗੁਰ ਕੇ ਚਰਨ ਤੇ ਕੀ ਲਿਖਿਆ ਹੈ ਪੜੋ ਉਪਰ ਮੇਰੇ ਮਾਥੇ ਮਸਤਕ ਕੀ ਹੁੰਦਾ ਹੈ ਮੱਥਾ ਕੀ ਹੈ ਜਿੱਥੇ ਬੰਦੇ ਦਾ ਦਿਮਾਗ ਹੈ ਜਿੱਥੋਂ ਸੋਚ ਵਿਚਾਰ ਬੁੱਧੀ ਸਭ ਚੱਲਦੀ ਹੈ ਜਿੱਥੋਂ ਵਿਚਾਰ ਉੱਠਦੇ ਨੇ ਜਿਸ ਅਨੁਸਾਰ ਕਰਮ ਹੁੰਦੇ ਨੇ ਕਹਿੰਦੇ ਨੇ ਗੁਰੂ ਦੇ ਚਰਨ ਮੇਰੇ ਮੱਥੇ ਉੱਤੇ ਵਸ ਜਾਣ ਭਾਵ ਮੇਰੀ ਬੁੱਧੀ ਗੁਰੂ ਦੇ ਉਪਦੇਸ਼ ਅਨੁਸਾਰ ਚੱਲੇ ਮੇਰੀ ਬੁੱਧੀ ਮੈਨੂੰ ਉਸੇ ਤਰ੍ਹਾਂ ਤੋਰੇ ਜਿਵੇਂ ਗੁਰੂ ਦਾ ਉਪਦੇਸ਼ ਗਹਿਰੇ ਅਰਥ ਇਹ ਨੇ ਕਿ ਦਿਲੋ ਦਿਮਾਗ ਮੇਰਾ ਗੁਰੂ ਦੇ ਅਰਪਣ ਹੋਵੇ ਜੋ ਗੁਰੂ ਦਾ ਉਪਦੇਸ਼ ਹੈ ਉਹ ਮੈਂ ਕਮਾਵਾਂ ਗੁਰੂ ਦੇ ਚਰਨ ਮੇਰੇ ਮਸਤਕ ਤੇ ਵਸ ਜਾਣ ਭਾਵ ਹੈ ਮੇਰੀ ਸੋਚਣੀ ਮੇਰਾ ਵਿਚਾਰ ਮੇਰੀ ਬੁੱਧੀ ਗੁਰੂ ਉਪਦੇਸ਼ ਅਨੁਸਾਰ ਹੋਵੇ ਗੁਰੂ ਦਾ ਹੁਕਮ ਮੈਂ ਪਾਲਾਂ ਜੋ ਗੁਰੂ ਆਖਦਾ ਉਹ ਮੈਂ ਕਮਾਵਾਂ ਇਹ ਹੈ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਫਿਰ ਅੱਗੇ ਕੀ ਸਮਝਾਉਂਦੇ ਨੇ
ਤਾਂ ਤੇ ਦੁੱਖ ਮੇਰੇ ਸਗਲੇ ਲਾਥੇ
ਦੁੱਖ ਵੀ ਇਸੇ ਨਾਲ ਲੱਥਣਗੇ ਕਿਉਂਕਿ ਜਦੋਂ ਅੰਦਰੋਂ ਉਪਦੇਸ਼ ਕਮਾਈਏ ਨਾ ਉਪਦੇਸ਼ ਗੁਰੂ ਦਾ ਸਹੀ ਉਪਦੇਸ਼ ਹੈ ਉਪਦੇਸ਼ ਨਾਲ ਹੀ ਦੁੱਖਾਂ ਦੀ ਨਿਵਿਰਤੀ ਹੈ ਗੁਰੂ ਦਾ ਉਪਦੇਸ਼ ਕੀ ਹੈ ਨਾਮ ਜਪੋ ਨਾਮ ਹੀ ਦੁੱਖਾਂ ਦੀ ਨਿਵਿਰਤੀ ਕਰਦਾ ਨਾਮ ਹੀ ਅੰਦਰੋਂ ਸਭ ਮੈਲ ਕੱਢਦਾ ਹੈ ਨਾਮ ਹੀ ਜੀਵਨ ਨੂੰ ਰਾਹ ਦਿੰਦਾ ਹੈ ਨਾਮ ਨਾਲ ਹੀ ਦੁੱਖ ਮਿਟਦੇ ਨੇ ਕਹਿੰਦੇ ਨੇ ਇਸੇ ਕਰਕੇ ਆਖਿਆ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਜਦੋਂ ਮੈਂ ਗੁਰੂ ਦਾ ਉਪਦੇਸ਼ ਕਮਾਉਣਾ ਨਾਮ ਜਪਦਾ ਮੇਰੇ ਦੁੱਖ ਦੂਰ ਹੋ ਜਾਂਦੇ ਤਾਂ ਤੇ ਉਹ ਚਰਨ ਮਸਤਕ ਤੇ ਟਿਕਾਇਆ ਗੁਰੂ ਦਾ ਉਪਦੇਸ਼ ਦਿਮਾਗ ਵਿੱਚ ਲਿਆਂਦਿਆ ਕਮਾਇਆ ਦੁੱਖ ਮੇਰੇ ਦੂਰ ਹੋ ਜਾਂਦੇ
ਸਤਿਗੁਰੇ ਆਪਣੇ ਕੋ ਕੁਰਬਾਨੀ
ਸਤਿਗੁਰ ਆਪਣੇ ਕੋ ਕੁਰਬਾਨੀ ਕੁਰਬਾਨ ਆਪਣੇ ਗੁਰੂ ਤੋਂ ਮੈਂ ਕਿਉਂ ਪੜੋ
ਆਤਮ ਚੀਨ ਪਰਮ ਰੰਗ ਮਾਨੀ ਰਹਾਓ
ਆਤਮ ਚੀਨ ਪਰਮ ਰੰਗ ਮਾਨੀ ਗੁਰੂ ਤੋਂ ਕੁਰਬਾਨ ਮੈਂ ਕਿਉਂ ਹਾਂ ਕਿ ਉਹਨੇ ਮੈਨੂੰ ਆਤਮੀ ਆਪਣੀ ਆਤਮਾ ਦੀ ਪਹਿਚਾਨ ਕਰਨ ਦੀ ਜਾਚ ਦੱਸੀ ਚੀਨ ਪਹਿਚਾਨਣਾ ਆਤਮ ਚੀਨ ਆਪਣੇ ਆਤਮਕ ਜੀਵਨ ਦੀ ਪੜਚੋਲ ਕਰਨੀ ਮੈਨੂੰ ਗੁਰੂ ਨੇ ਦੱਸੀ ਹੈ ਮੈਂ ਹਾਂ ਕੀ ਮੈਂ ਆਖਦਾ ਗੁਰੂ ਹੈ ਦਰਪਣ ਗੁਰੂ ਹੈ ਸ਼ੀਸ਼ਾ ਗੁਰੂ ਸਾਹਮਣੇ ਆ ਜਾਓ ਨਾ ਤੇ ਅੰਦਰਲੇ ਜੜੇ ਸਾਰੀਆਂ ਕਮੀਆਂ ਤਰੁੱਟੀਆਂ ਇੰਜ ਦਿਸ ਪੈਂਦੀਆਂ ਜਿਵੇਂ ਸ਼ੀਸ਼ੇ ਵੇ ਮੂਹਰੇ ਵੇਖ ਕੇ ਆਪਣਾ ਮੂੰਹ ਵੇਖੀਏ ਨਾ ਤਾਂ ਮੂੰਹ ਨਜ਼ਰ ਆ ਜਾਂਦਾ ਹੈ, ਅੰਦਰਲੀ ਕਾਲਖ ਸਾਰੀ ਨਜ਼ਰ ਆ ਜਾਂਦੀ ਹੈ, ਕਮੀਆਂ ਤਰੁੱਟੀਆਂ ਸਭ ਦਿਸ ਪੈਂਦੀਆਂ ਨੇ। ਗੁਰੂ ਆਤਮਕ ਜੀਵਨ ਦੀ ਪੜਚੋਲ ਕਰਨਾ ਦੱਸਦਾ ਹੈ, ਗੁਰੂ ਦੱਸਦਾ ਹੈ ਕਿ ਅੰਦਰ ਫਰੋਲੋ, ਦੇਖੋ ਕੀ ਹੈ, ਕਿਹੋ ਜਿਹਾ ਤੁਹਾਡਾ ਆਤਮਕ ਜੀਵਨ, ਕੀ ਹੋ ਤੁਸੀਂ, ਦਰਅਸਲ ਕੀ ਹੋਣਾ ਚਾਹੀਦਾ ਹੈ, ਇਸ ਵੇਲੇ ਕੀ ਹੋ। ਰੋਜ਼ ਸਿੱਖਦੇ ਹਾਂ ਕਿ ਕੀ ਹੋਣਾ ਚਾਹੀਦਾ ਹੈ, ਗੁਰੂ ਦੱਸਦਾ ਹੈ। ਜਿਵੇਂ ਬਾਣੀ ਪੜ੍ਹਦੇ ਹਾਂ ਅੰਦਰ ਖਿਆਲ ਆਉਂਦੇ ਨੇ ਕਿ ਅਸੀਂ ਹਾਂ ਕੀ, ਗੁਰੂ ਕੀ ਆਖਦਾ, ਕੀ ਹੋਣਾ ਚਾਹੀਦਾ, ਅਸੀਂ ਕੀ। ਗੁਰੂ ਸ਼ੀਸ਼ਾ ਹੈ, ਗੁਰੂ ਤੇ ਅੰਦਰਲਾ ਪ੍ਰਗਟ ਕਰਕੇ ਦਰ ਦਿੰਦਾ, ਉਗਾੜ ਕੇ ਦੱਸ ਦਿੰਦਾ ਕਿ ਦੇਖ ਲੈ ਬਈ ਕੀ ਹੈ ਤੂੰ। ਆਖਦੇ ਨੇ ਆਤਮ ਚੀਨ, ਚੀਨ ਹੁੰਦਾ ਹੈ ਪਛਾਣਨਾ, ਚੀਨਣਾ ਪਛਾਣਨਾ। ਗੁਰੂ ਆਪਣੀ ਆਤਮਾ ਨੂੰ ਪਛਾਣਨਾ ਸਿਖਾਉਂਦਾ ਹੈ, ਆਤਮਕ ਜੀਵਨ ਦੀ ਪੜਚੋਲ ਕਰਨਾ ਸਿਖਾਉਂਦਾ ਹੈ। ਟੂ ਫਾਇੰਡ ਆਊਟ ਐਗਜੈਕਟਲੀ ਵਟ ਯੂ ਆਰ, ਨਾਟ ਫਿਜ਼ੀਕਲੀ ਬਟ ਮੋਰਲੀ, ਕਿਸ ਤਰ੍ਹਾਂ ਤੁਸੀਂ ਉਹ ਅੰਦਰ ਬਣੇ, ਕੀ ਤੁਹਾਡਾ ਜੀਵਨ ਹੈ, ਆਤਮਕ ਜੀਵਨ, ਉਹ ਵਿਖਾਲ ਦਿੰਦਾ ਹੈ ਤੁਹਾਨੂੰ ਆਤਮਕ ਚੀਨ। ਤੇ ਜਦ ਤੱਕ ਅੰਦਰਲੀ ਆਤਮਾ ਦੀ ਪੜਚੋਲ ਬੰਦਾ ਨਾ ਕਰੇ ਨਾ, ਤਦ ਤੱਕ ਪਰਮ ਰੰਗ, ਪਰਮੇਸ਼ਰ ਦਾ ਰੰਗ ਮਾਣਿਆ ਨਹੀਂ ਜਾ ਸਕਦਾ। ਪਰਮ ਰੰਗ ਕੀ ਹੈ? ਪਰਮੇਸ਼ਰ ਦੇ ਪਿਆਰ ਦਾ ਰੰਗ, ਉਸਨੂੰ ਆਖਿਆ ਪਰਮ ਰੰਗ। ਰੰਗ ਆਖਦੇ ਨੇ ਪਿਆਰ ਨੂੰ, ਪਰਮ ਰੰਗ ਪਰਮੇਸ਼ਰ ਦਾ ਪਿਆਰ। ਪਰਮੇਸ਼ਰ ਦੇ ਪਿਆਰ ਰੂਪੀ ਰੰਗ ਨੂੰ ਤੁਸੀਂ ਉਦੋਂ ਤੱਕ ਮਾਣ ਨਹੀਂ ਸਕਦੇ ਜਦ ਤੱਕ ਗੁਰੂ ਸ਼ੀਸ਼ੇ ਮੂਹਰੇ ਖਲੋ ਕੇ ਆਪਣੀ ਆਤਮਾ ਨੂੰ ਪੜਚੋਲੋਗੇ ਨਹੀਂ। ਜਦ ਤੱਕ ਬੰਦਾ ਆਪਣੀ ਆਤਮਾ ਦੀ ਪਹਿਚਾਣ ਗੁਰੂ ਦੇ ਉਪਦੇਸ਼ ਦੁਆਰਾ ਕਰਦਾ ਨਹੀਂ ਹੈ, ਤਦ ਤੱਕ ਪਰਮ ਰੰਗ ਮਾਣ ਨਹੀਂ ਸਕਦਾ। ਤੇ ਜੇ ਪੜਚੋਲ ਕਰੇਗਾ ਤੇ ਪਰਮ ਰੰਗ ਮਾਣ ਲਏਗਾ। ਕਹਿੰਦੇ ਨੇ ਆਤਮ ਚੀਨ, ਗੁਰੂ ਨੇ, ਗੁਰੂ ਤੋਂ ਕੁਰਬਾਨ। ਕਿਉਂ ਕੁਰਬਾਨ? ਕਿਉਂਕਿ ਗੁਰੂ ਨੇ ਆਤਮਕ ਪੜਚੋਲ ਕਰਨੀ ਸਿਖਾ ਦਿੱਤੀ, ਆਪਣੀ ਆਤਮਾ ਨੂੰ ਪਹਿਚਾਨਣਾ ਸਿਖਾ ਦਿੱਤਾ। ਮੈਂ ਹਾਂ ਕੀ, ਇਹ ਮੇਰੇ ਮੂਹਰੇ ਪ੍ਰਗਟ ਕਰਨਾ ਦੱਸ ਦਿੱਤਾ, ਹੋਣਾ ਕੀ ਚਾਹੀਦਾ ਹੈ ਇਹ ਦੱਸ ਦਿੱਤਾ, ਤੋ ਆਤਮਕ ਪੜਚੋਲ ਮੈਨੂੰ ਸਿਖਾ ਦਿੱਤੀ, ਤੇ ਇਸ ਤਰ੍ਹਾਂ ਮੈਂ ਪ੍ਰਭੂ ਦੇ ਪ੍ਰੇਮ ਦਾ ਰੰਗ ਹੁਣ ਮਾਨਣ ਲੱਗ ਪਿਆ। ਜਿਉਂ ਹੀ ਆਤਮਾ ਦੀ ਪੜਚੋਲ ਸਿੱਖੀ ਹੈ, ਪਰਮੇਸ਼ਰ ਦੇ ਪਿਆਰ ਦਾ ਰੰਗ ਮਾਨੀ ਮਾਣਿਆ ਹੈ। ਹਾਂਜੀ,
ਚਰਨ ਰੇਣ ਗੁਰ ਕੀ ਮੁਖ ਲਾਗੀ, ਅਹਮ ਬੁੱਧ ਤਿੰਨ ਸਗਲ ਤਿਆਗੀ।
ਚਰਨ ਰੇਣ ਗੁਰ ਕੀ ਮੁਖ ਲਾਗੀ, ਮੁਖ ਮੂੰਹ ਮਸਤਕ, ਚਰਨ ਰੇਣ ਚਰਨਾਂ ਦੀ ਤੋ। ਜਿਉਂ ਹੀ ਗੁਰੂ ਦਾ ਉਪਦੇਸ਼ ਅੰਦਰ ਵਸਿਆ ਦਿਲ ਔਰ ਦਿਮਾਗ ਦੇ, ਅਹਮ ਬੁੱਧ ਤਿੰਨ ਸਗਲ ਤਿਆਗੀ, ਗੁਰੂ ਨੇ ਕਿਰਪਾ ਕੀਤੀ, ਸਾਰਾ ਹੀ ਹੰਕਾਰ ਟੁੱਟ ਗਿਆ। ਅਹਮ ਬੁੱਧ, ਮੈਂ ਦੀ ਬੁੱਧੀ, ਹੰਕਾਰ ਦੀ ਬੁੱਧੀ, ਅਹਮ ਬੁੱਧ ਸਗਲ ਸਾਰੀ, ਸਾਰਾ ਹੰਕਾਰ ਟੁੱਟ ਗਿਆ, ਤਿਆਗੀ, ਛੱਡ ਦਿੱਤਾ।
ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ।
ਜਿਉਂ ਹੀ ਹੰਕਾਰ ਟੁੱਟਿਆ ਤੇ ਗੁਰ ਕਾ ਸ਼ਬਦ ਲਗੋ ਮਨ ਮੀਠਾ, ਫਿਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਹੁਣ ਮਿੱਠੀ ਜਾਪਣ ਲੱਗ ਗਈ, ਤੇ ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ, ਕਿਰਪਾ ਇਹ ਹੋਈ ਕਿ ਇਸ ਬਾਣੀ ਦੁਆਰਾ ਫਿਰ ਪਾਰ ਬ੍ਰਹਮ ਨੂੰ ਅਨੁਭਵ ਕਰ ਲਿਆ, ਦੇਖ ਲਿਆ, ਆਪਣੇ ਅੰਦਰ ਹੀ ਪਰਮੇਸ਼ਰ ਨੂੰ ਮੈਂ ਤੱਕ ਲਿਆ, ਡੀਠਾ ਵੇਖ ਲਿਆ, ਅੰਦਰ ਹੀ ਵੇਖ ਲਿਆ ਉਸ ਪਾਰ ਬ੍ਰਹਮ ਨੂੰ। ਹਾਂਜੀ, ਜਿਉਂ ਹੀ ਹੰਕਾਰ ਦਾ ਪਰਦਾ ਟੁੱਟਿਆ, ਅੰਦਰ ਉਸ ਦੇ ਦਰਸ਼ਨ ਹੋ ਗਏ।
ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ।
ਗੁਰ ਸੁਖ ਦਾਤਾ ਗੁਰ ਕਰਤਾਰ, ਗੁਰੂ ਸੁਖਾਂ ਦਾ ਦਾਤਾ ਏ, ਗੁਰੂ ਹੀ ਪਰਮੇਸ਼ਰ ਰੂਪ ਏ, ਗੁਰੂ ਹੀ ਕਰਤਾ ਪੁਰਖ ਏ। ਜੀ ਪ੍ਰਾਣ ਨਾਨਕ ਆਧਾਰ, ਹੇ ਨਾਨਕ, ਜੀ ਪ੍ਰਾਣ ਨਾਨਕ ਗੁਰ ਆਧਾਰ, ਹੇ ਨਾਨਕ, ਗੁਰੂ ਜਿੰਦ ਦਾ ਪ੍ਰਾਣਾ ਦਾ ਆਸਰਾ ਏ, ਗੁਰੂ ਹੀ ਜਿੰਦ ਦਾ ਆਸਰਾ ਏ, ਗੁਰੂ ਹੀ ਪ੍ਰਾਣਾ ਦਾ ਆਸਰਾ ਏ, ਗੁਰੂ ਹੀ ਇਨਸਾਨ ਦਾ ਆਸਰਾ ਹੈ, ਗੁਰੂ ਨਾਲ ਹੀ ਛੁਟਕਾਰਾ ਹੈ। ਤੋ ਫਿਰ ਇਸ ਸ਼ਬਦ ਵਿਚ ਵੀ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾਇਆ ਏ ਕਿ ਗੁਰੂ ਦੀ ਨਸੀਹਤ, ਗੁਰੂ ਦਾ ਉਪਦੇਸ਼, ਗੁਰੂ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਏ ਜੇ ਕੋਈ ਪ੍ਰਾਪਤੀ ਕਰਨੀ ਏ। ਹਾਂਜੀ, ਗੁਰ ਕਰਤਾਰ ਦਾ ਮਤਲਬ ਹੁੰਦਾ ਹੈ ਗੁਰੂ ਕਰਤਾਰ ਰੂਪ ਏ, ਕਰਤਾਰ ਕਰਤੇ ਤੋਂ ਆਇਆ ਹੈ, ਸ੍ਰਿਸ਼ਟੀ ਦਾ ਕਰਤਾ ਉਹ ਕਰਤਾਰ ਹੈ, ਗੁਰੂ ਗੁਰ ਕਰਤਾਰ, ਗੁਰੂ ਹੀ ਕਰਤਾਰ ਸਰੂਪ ਹੈ, ਕਰਤਾ ਸਰੂਪ ਹੈ। ਹਾਂਜੀ, ਗੁਰੂ ਹੀ ਸੁਖਾਂ ਦਾ ਦਾਤਾ ਹੈ, ਗੁਰੂ ਆਪ ਪਰਮੇਸ਼ਰ ਸਰੂਪ ਹੈ। ਹਾਂਜੀ,
ਗੌੜੀ ਮੇਲਾ ਪੰਜਵਾਂ, ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਜਾਂ ਕੇ ਓਣਾ ਕਛ ਹੋਣਾ ਹੈ, ਹਰ ਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰਾਖੋ ਸਦ ਚੀਤ, ਰਾਖੋ ਸਦ ਚੀਤ ਰਹਾਓ, ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਆਦ ਪੁਰਖ ਅਪਰੰਪਰ ਦੇਵ, ਤਿਸ ਉਪਰ ਮਨ ਕਰ ਤੂੰ ਆਸਾ, ਆਦ ਜਗਾਦ ਜਾਂ ਕਾ ਪਰਵਾਸਾ, ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੇ ਗੁਰ ਮਿਲ ਸੋਏ। ਰੇ ਮਨ ਮੇਰੇ ਤੂੰ ਤਾਂ ਕੋ ਆਹੇ,
ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਆਹੇ ਦਾ ਮਤਲਬ ਚਾਹਤ ਕਰਨੀ, ਖਿੱਚ ਰੱਖਣੀ, ਆਹੇ ਚਾਹਤ ਕਰਨੀ, ਤਾਂਗ ਕਰਨੀ, ਇੱਛਾ ਕਰਨੀ। ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਐ ਮੇਰੇ ਮਨ ਤੂੰ ਉਸ ਪਰਮੇਸ਼ਰ ਦੀ ਸਦਾ ਚਾਹਤ ਰੱਖ, ਤੂੰ ਸਦਾ ਉਸ ਪਰਮੇਸ਼ਰ ਦੀ ਤਾਂਗ ਕਰਿਆ ਕਰ, ਉਸ ਦੇ ਮਿਲਾਪ ਦੀ ਤਾਂਗ ਕਰਿਆ ਕਰ, ਤੂੰ ਉਸ ਦੇ ਮਿਲਣ ਦੀ ਇੱਛਾ ਸਦਾ ਬਣਾਈ ਰੱਖਿਆ ਕਰ। ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਆਹੇ ਦਾ ਮਤਲਬ ਹੈ ਚਾਹਤ ਰੱਖਣੀ, ਇੱਛਾ ਕਰਨੀ, ਤਾਂਗ ਰੱਖਣੀ, ਤੂੰ ਸਦਾ ਉਸ ਨੂੰ ਮਿਲਣੇ ਦੀ ਤਾਂਗ ਬਣਾ ਕੇ ਰੱਖਿਆ ਕਰ। ਹਾਂਜੀ,
ਜਾਂ ਕੈ ਊਣਾ ਕਛ ਹੋ ਨਾ ਹੈ,
ਜਾਂ ਕੈ ਊਣਾ ਕਛ ਹੋ ਨਾ ਹੈ, ਤੂੰ ਉਸ ਮਾਲਕ ਦੀ ਤਾਂਗ ਕਰਿਆ ਕਰ ਜਿਸ ਮਾਲਕ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਜਾਂ ਕਿ ਜਿਸ ਪਰਮਾਤਮਾ ਦੇ ਖਜ਼ਾਨੇ ਵਿੱਚ ਊਣਾ ਘਾਟ ਕਛੂ ਨਾਹੀਂ, ਕਿਸੇ ਚੀਜ਼ ਦੀ ਜਿੱਥੇ ਕੋਈ ਘਾਟ ਹੀ ਕੋਈ ਨਹੀਂ। ਤੋ ਆਖਦੇ ਨੇ ਤੂੰ ਤੇ ਦਰ ਦਰ ਦਾ ਬਿਘਾਰੀ ਬਣਿਆ ਫਿਰਦਾ, ਹਰ ਇੱਕ ਸਿਰ ਝੁਕਾਉਂਦਾ ਕਿ ਕੁਛ ਮਿਲ ਜਾਏ। ਤੋ ਕਹਿੰਦੇ ਨੇ ਉਸ ਪਰਮੇਸ਼ਰ ਦੀ ਤੂੰ ਚਾਹਤ ਰੱਖ ਜਿਸ ਪਾਸੋਂ ਸਭ ਕੁਛ ਮਿਲਦਾ ਹੈ, ਜਿਸ ਦੇ ਦਰ ਤੇ ਕਿਸੇ ਚੀਜ਼ ਦੀ ਘਾਟ ਹੀ ਕੋਈ ਨਹੀਂ, ਜਿੱਥੇ ਕੋਈ ਥੋੜੀ ਕੋਈ ਨਹੀਂ। ਜਾਂ ਕਹਿ ਊਣਾ ਕਛੂ ਨਾਹੀਂ, ਕੁਛ ਵੀ ਜਿਸ ਦੇ ਖਜ਼ਾਨੇ ਚ ਘਟਦਾ ਨਹੀਂ ਹੈ। ਊਣਾ ਘਾਟ, ਕੋਈ ਚੀਜ਼ ਐਸੀ ਨਹੀਂ ਹੈ ਜੋ ਉੱਥੇ ਨਾ ਪਾਓਗੇ ਜਾਂ ਜਿਸ ਦੀ ਉੱਥੇ ਥੁੜ ਹੋਵੇ, ਕਮੀ ਹੋਵੇ। ਹਾਂਜੀ, ਊਣੇ ਚੂਣੇ ਉਹ ਹੁੰਦੇ ਨੇ ਜਿਹੜੇ ਕਮਜ਼ੋਰ ਹੋਣ, ਹਾਂ ਆਤਮਕ ਤੌਰ ਤੇ ਕਮਜ਼ੋਰ, ਉਹਨਾਂ ਨੂੰ ਊਣੇ ਚੂਣੇ ਆਖੀ ਡੈਫੀਸ਼ੀਐਂਟ। ਇਹ ਇਹ ਹੋਰ ਹੈ, ਇਹ ਉਹ ਨਹੀਂ, ਇਹ ਊਣਾ ਘਾਟ ਕਮਜ਼ੋਰ, ਉਹ ਊਣੇ ਚੂਣੇ ਹੁੰਦੇ ਨੇ ਜਿਨ੍ਹਾਂ ਚ ਬਹੁਤ ਕਮਜ਼ੋਰੀਆਂ ਨੇ, ਡੈਫੀਸ਼ੀਐਂਟ ਨੇ ਜਿਹੜੇ। ਹਾਂਜੀ, ਬੰਦੇ ਡੈਫੀਸ਼ੀਐਂਟ।
ਹਰ ਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰੱਖੋ ਸਦ ਜੀਤ ਰਹੋ।
ਹਾਂਜੀ, ਹੁਣ ਕੀ ਆਖਿਆ ਜੇ, ਫਿਰ ਦੁਹਰਾਣਾ ਬੇਟੇ।
ਹਰ ਸਾ ਪ੍ਰੀਤਮ ਕਰ ਮਨ ਮੀਤ,
ਕਿੱਥੇ ਗਿਆ ਸ਼ਬਦ? ਹਾਂਜੀ, ਹਰ ਸਾ ਪ੍ਰੀਤਮ ਕਰ ਮਨ ਮੀਤ, ਸਾ ਦਾ ਮਤਲਬ ਜੈਸਾ, ਹਰ ਸਾ ਹਰੀ ਸਾ, ਪਰਮੇਸ਼ਰ ਜੈਸਾ, ਪਰਮੇਸ਼ਰ ਜੈਸਾ ਤੇ ਪ੍ਰੇਮ ਪਰਮੇਸ਼ਰ ਹੀ ਹੈ, ਉਸ ਵਰਗਾ ਤੇ ਹੋਰ ਕੋਈ ਹੋ ਨਹੀਂ ਸਕਦਾ। ਤੂੰ ਕਹਿੰਦੇ ਨੇ ਤੂੰ ਪਰਮੇਸ਼ਰ ਨੂੰ ਹੀ ਪ੍ਰੀਤਮ ਬਣਾ। ਪ੍ਰੀਤਮ ਕੌਣ ਹੁੰਦਾ ਹੈ? ਜਿਸ ਨਾਲ ਪਿਆਰ ਪੈ ਜਾਏ ਉਹ ਤੁਹਾਡਾ ਪ੍ਰੀਤਮ। ਹਰ ਸਾ ਪ੍ਰੀਤਮ ਕਰ ਮਨ ਮੀਤ, ਐ ਮੇਰੇ ਮਨ ਹਰੀ ਵਰਗੇ ਪ੍ਰੀਤਮ ਪਿਆਰੇ ਨੂੰ ਤੂੰ ਆਪਣਾ ਮਿੱਤਰ ਬਣਾ, ਦੋਸਤ ਬਣਾ। ਤੂੰ ਮੈਂ ਅੱਗੇ ਅਰਜ਼ ਕਰ ਚੁੱਕਾ, ਜਿੱਥੇ ਲਫ਼ਜ਼ ਪਰਮੇਸ਼ਰ ਲਈ ਮਿੱਤਰ ਆਉਂਦਾ ਹੈ ਨਾ, ਮਿੱਤਰ ਦਾ ਮਤਲਬ ਮਿੱਤਰ ਤੇ ਬਰਾਬਰ ਹੁੰਦੇ ਨੇ, ਇੱਥੇ ਬਰਾਬਰੀ ਦਾ ਨਹੀਂ ਹੈ ਅਰਥ। ਉਹ ਤੇ ਮਾਲਕ ਹੈ, ਅਸੀਂ ਸੇਵਕ ਹਾਂ, ਲੇਕਿਨ ਮਿੱਤਰਤਾ ਦੇ ਵਿੱਚ ਕੀ ਹੁੰਦਾ ਹੈ? ਨੇੜਤਾ ਹੁੰਦੀ ਏ, ਪਿਆਰ ਹੁੰਦਾ ਏ, ਤੇ ਇੱਥੇ ਮਿੱਤਰ ਦਾ ਮਤਲਬ ਬਣ ਜਾਣਾ ਪ੍ਰਭੂ ਦਾ, ਪ੍ਰਭੂ ਦੀ ਨੇੜਤਾ ਪਾ ਲੈਣੀ, ਪ੍ਰਭੂ ਨਾਲ ਪਿਆਰ ਬਣ ਜਾਣਾ। ਤੂੰ ਕਹਿੰਦੇ ਨੇ ਪਿਆਰ ਪਾਉਣਾ ਹੈ, ਜੇ ਨੇੜਤਾ ਪਾਉਣੀ ਏ ਤੇ ਹਰੀ ਪ੍ਰੀਤਮ ਨਾਲ ਪਾ, ਉਹਨੂੰ ਮਿੱਤਰ ਬਣਾ। ਮਿੱਤਰ ਬਣਨਾ ਤੋਂ ਭਾਵ ਇਹ ਨਹੀਂ ਕਿ ਬਰਾਬਰੀ ਹੋ ਗਈ, ਅੱਜ ਤੋਂ ਤੂੰ ਬਰਾਬਰ ਹੋ ਗਿਆ ਪਰਮੇਸ਼ਰ ਦਾ, ਤੇ ਬਰਾਬਰੀ ਜਿਵੇਂ ਦੋਸਤਾਂ ਨਾਲ ਮਖੌਲ ਕਰ ਲਈਦੇ ਨੇ ਤੇ ਜਿਵੇਂ ਦੋਸਤਾਂ ਨਾਲ ਵਰਤੀਦਾ, ਇੰਜ ਵਰਤਾਵਾ ਹੈ ਤੇਰਾ ਪਰਮੇਸ਼ਰ ਨਾਲ? ਨਹੀਂ, ਸੇਵਕ ਤੇ ਸੇਵਕ ਹੀ ਹੈ, ਪਰਮੇਸ਼ਰ ਤੇ ਪਰਮੇਸ਼ਰ ਹੀ ਹੈ। ਲੇਕਿਨ ਮਿੱਤਰਾਂ ਵਿੱਚ ਨੇੜਤਾ ਹੁੰਦੀ ਹੈ, ਮਿੱਤਰਾਂ ਵਿੱਚ ਪਿਆਰ ਹੁੰਦਾ ਹੈ, ਤੋ ਨੇੜਤਾ ਤੇ ਪਿਆਰ ਤੂੰ ਵੀ ਉਸ ਪਰਮੇਸ਼ਰ ਨਾਲ ਪਾ, ਇਹ ਮਤਲਬ ਹੈ। ਹਾਂਜੀ,
ਪ੍ਰਾਣ ਆਧਾਰ ਰੱਖੋ ਸਦ ਚੀਤ।
ਪ੍ਰਾਣ ਆਧਾਰ ਰੱਖੋ ਸਦ ਚੀਤ, ਉਹ ਪਰਮੇਸ਼ਰ ਏ ਤੇਰੇ ਪ੍ਰਾਣਾਂ ਦਾ ਆਸਰਾ, ਪ੍ਰਾਣ ਆਧਾਰ ਰੱਖੋ ਸਦ ਚੀਤ, ਉਸ ਨੂੰ ਸਦਾ ਚਿੱਤ ਵਿੱਚ ਵਸਾ ਕੇ ਰੱਖੋ। ਹਾਂਜੀ,
ਰਹਾਉ ਰੇ ਮਨ ਮੇਰੇ ਤੂੰ ਤਾਂ ਕੋ ਸੇਵ,
ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਤੂੰ ਉਸ ਪਰਮੇਸ਼ਰ ਦਾ ਸਿਮਰਨ ਕਰ, ਤੂੰ ਉਸ ਨੂੰ ਸਿਮਰ, ਸੇਵ ਸਿਮਰਨਾ, ਚੇਤੇ ਕਰਨਾ। ਹਾਂਜੀ,
ਆਦਿ ਪੁਰਖ ਅਪਰੰਪਰ ਦੇਵ,
ਆਦਿ ਪੁਰਖ ਅਪਰੰਪਰ ਦੇਵ, ਹੁਣ ਪਰਮੇਸ਼ਰ ਨੂੰ ਆਖਿਆ ਹੈ, ਪਰਮੇਸ਼ਰ ਹੈ ਆਦਿ, ਪਰਮੇਸ਼ਰ ਹੈ ਪੁਰਖ, ਪਰਮੇਸ਼ਰ ਹੈ ਅਪਰੰਪਰ ਤੇ ਪਰਮੇਸ਼ਰ ਹੈ ਦੇਵ। ਹੁਣ ਇੱਕ ਇੱਕ ਲਫ਼ਜ਼ ਨੂੰ ਸਮਝਣਾ, ਹਰੀ ਕੀ ਹੈ, ਪਰਮੇਸ਼ਰ ਕੀ ਹੈ? ਤੋ ਕਹਿੰਦੇ ਨੇ ਆਦਿ, ਆਦਿ ਕੀ ਹੈ? ਮੁੱਢ, ਕਿਸ ਦਾ ਮੁੱਢ? ਸਾਰੇ ਜੀਵਾਂ ਦਾ ਮੁੱਢ, ਸਾਰੇ ਸੰਸਾਰ ਦਾ ਮੁੱਢ, ਸਭ ਕੁਝ ਉਸ ਤੋਂ ਸ਼ੁਰੂ ਹੋਇਆ। ਤੋ ਪਰਮੇਸ਼ਰ ਆਦੇ, ਜਿਸ ਨਾਲ ਤੂੰ ਪਿਆਰ ਬਣਾਉਣਾ ਹੈ, ਉਹ ਸਭਨਾ ਦਾ ਆਦੇ, ਐਵਰੀਥਿੰਗ ਸਟਾਰਟਡ ਫਰੋਮ ਹਿਮ, ਸਭ ਕੁਝ ਉਸ ਤੋਂ ਸ਼ੁਰੂ ਹੋਇਆ। ਕੀ ਜੀਵ, ਕੀ ਸ੍ਰਿਸ਼ਟੀ, ਸੋ ਜੀਵਾਂ ਦਾ ਮੁੱਢ, ਸ੍ਰਿਸ਼ਟੀ ਦਾ ਮੁੱਢ, ਉਹੀ ਆਪ। ਤੋ ਆਦ ਤੇ ਪੁਰਖ, ਆਮ ਲੈਂਗੁਏਜ ਵਿੱਚ ਪੁਰਖ ਅਸੀਂ ਆਖਦੇ ਨੇ ਮਰਦ ਨੂੰ, ਲੇਕਿਨ ਗੁਰਬਾਣੀ ਦੀ ਲੈਂਗੁਏਜ ਵਿੱਚ ਪੁਰਖ ਦਾ ਮਤਲਬ ਮਰਦ ਨਹੀਂ ਹੁੰਦਾ, ਮਨੁੱਖ ਨਹੀਂ ਹੁੰਦਾ। ਪੁਰਖ ਦਾ ਮਤਲਬ ਸਰਬ ਵਿਆਪਕ, ਜੋ ਹਰ ਥਾਂ ਮੌਜੂਦ ਹੈ। ਸਰਬ ਵਿਆਪਕ ਨੂੰ ਆਖੀਦਾ ਪੁਰਖ, ਜੋ ਕੱਟ ਕੱਟ ਵਿੱਚ ਵਸਿਆ ਹੋਇਆ ਉਸ ਨੂੰ ਆਖੀਦਾ ਪੁਰਖ, ਜੋ ਇੱਕ ਇੱਕ ਕੱਟ ਵਿੱਚ ਵਸਦਾ ਹੈ ਉਹ ਹੈ ਪੁਰਖ। ਤੋ ਪਰਮੇਸ਼ਰ ਇੱਕ ਇੱਕ ਸਰੀਰ ਵਿਚ ਵਸਦਾ ਹੈ, ਹਰ ਥਾਂ ਵਸਦਾ ਹੈ, ਸਭ ਥਾਂ ਵਿਆਪਕ ਹੈ ਤੇ ਇਸ ਕਰਕੇ ਉਸ ਨੂੰ ਆਖੀਦਾ ਹੈ ਪੁਰਖ। ਆਉਂਦਾ ਹੈ ਨਾ ਮੂਲ ਮੰਤਰ ਵਿਚ ਇਕ ਓਂਕਾਰ ਸਤਨਾਮ ਕਰਤਾ ਪੁਰਖ। ਕਰਤਾ ਕੀ ਹੈ? ਸ੍ਰਿਸ਼ਟੀ ਦਾ ਕਰਤਾ। ਤੇ ਕਿਹੋ ਜਿਹਾ ਕਰਤਾ ਹੈ? ਕਰਤਾ ਪੁਰਖ ਹੈ, ਸ੍ਰਿਸ਼ਟੀ ਬਣਾ ਕੇ ਵਿਚ ਹੀ ਵਸ ਗਿਆ ਹੈ। ਪੁਰਖ ਸ੍ਰਿਸ਼ਟੀ ਦੇ ਵਿੱਚ ਹੀ ਵਸ ਗਿਆ, ਸਰੀਰਾਂ ਦੇ ਵਿੱਚ ਹੀ ਵਸ ਗਿਆ, ਕਣ ਕਣ ਵਿੱਚ ਉਹ ਵਸ ਗਿਆ। ਤੋ ਆਖਿਆ ਕਰਤਾ ਪੁਰਖ ਕਿਰਤ ਦੇ ਵਿੱਚ ਹੀ ਵਸ ਗਿਆ। ਕਰਤਾ ਕਿਰਤੀ ਨੂੰ ਸਾਜ ਕੇ ਕਿਰਤ ਦੇ ਵਿੱਚ ਵਸ ਗਿਆ, ਤੋ ਕਰਤਾ ਪੁਰਖ ਹੋ ਗਿਆ। ਹਾਂਜੀ ਕਰੋ ਅਰਥ। ਸਭ ਪੁਰਖ ਮੈਂ ਪੁਰਖ ਪ੍ਰਧਾਨ। ਉੱਥੇ ਕੀ ਹੈ? ਆਖਿਆ ਪੁਰਖਾਂ ਨੂੰ ਸਭ ਸਭਨਾ ਸਰੀਰਾਂ ਵਿਚ ਉਹ ਪਰਮੇਸ਼ਰ ਦੀ ਜੋਤ ਉੱਤਮ ਹੈ। ਪ੍ਰਧਾਨ ਪੁਰਖ ਵਿਆਪਕ ਪ੍ਰਭੂ ਦੀ ਜੋਤ ਉਹ ਉੱਤਮ ਹੈ। ਹਾਂਜੀ ਜਿਹੜਾ ਸਾਧ ਸੰਗਤ ਵਿਚ ਮਿਲ ਕੇ ਆਪਣਾ ਹੰਕਾਰ ਮੇਟ ਲਵੇ ਉਸ ਨੂੰ ਉਹ ਜੋਤ ਨਜ਼ਰ ਆ ਜਾਂਦੀ ਹੈ। ਹਾਂਜੀ ਆਓ ਮੁੜ ਸ਼ਬਦ ਵੱਧ ਕਿੱਥੇ ਸਾਂ?
ਆਦਿ ਪੁਰਖ
ਲਿੰਕ ਟੁੱਟ ਗਈ। ਕੋਈ ਨੀ, ਪੁੱਛਿਆ ਤੇ ਕੰਮ ਦਾ ਹੀ ਸਵਾਲ ਸੀ। ਵਿਚਾਰਾਂ ਦੀ ਲੜੀ ਕਈ ਵਾਰੀ ਟੁੱਟ ਜਾਂਦੀ ਹੈ।
ਅੱਛਾ ਪੁਰਖ,
ਹਾਂ ਆਦਿ ਤੇ ਫਿਰ ਪੁਰਖ ਸਮਝਿਆ ਸੀ, ਪਰਮੇਸ਼ਰ ਪੁਰਖ ਹੈ ਤੇ ਫਿਰ ਆਖਿਆ ਪਰਮੇਸ਼ਰ ਅਪਰੰਪਰ ਹੈ। ਅਪਰੰਪਰ ਲਫ਼ਜ਼ ਆਇਆ ਪਰੇ ਤੋਂ ਪਰੇ, ਜਿਸ ਤੱਕ ਪਹੁੰਚ ਨਹੀਂ ਹੋ ਸਕਦੀ, ਪਰੇ ਤੋਂ ਪਰੇ ਜਿਹਦਾ ਹੱਦ ਬੰਨਾ ਕੋਈ ਨਹੀਂ। ਤੇ ਦੇਵ ਕਹਿੰਦੇ ਨੇ ਪ੍ਰਕਾਸ਼ ਰੂਪ ਨੂੰ, ਜੋ ਜੋਤ ਸਰੂਪ ਹੈ, ਜੋ ਪ੍ਰਕਾਸ਼ ਰੂਪ ਹੈ, ਦੇਵ ਤੋਂ ਬਣਿਆ ਦੇਵਤਾ, ਉਹ ਰੂਹਾਂ ਜੋ ਸਦਾ ਸਦਾ ਲਈ ਪ੍ਰਕਾਸ਼ ਰੂਪ ਰਹਿਣਗੀਆਂ ਉਹ ਦੇਵਤੇ ਹੋ ਗਏ। ਤੋ ਦੇਵ ਆਖਦੇ ਨੇ ਪ੍ਰਕਾਸ਼ ਸਰੂਪ ਨੂੰ। ਤੋ ਕਹਿੰਦੇ ਨੇ ਪਰਮੇਸ਼ਰ ਕੀ ਹੈ? ਕਿਸ ਨੂੰ ਚੇਤੇ ਕਰਨਾ ਹੈ? ਜੋ ਆਦਿ ਹੈ, ਜੋ ਪੁਰਖ ਹੈ, ਜੋ ਅਪਰੰਪਰ ਹੈ ਤੇ ਜੋ ਪ੍ਰਕਾਸ਼ ਸਰੂਪ ਹੈ, ਦੇਵ ਹੈ।
ਤਿਸ ਉਪਰ ਮਨ ਕਰ ਤੂੰ ਆਸਾ, ਆਦ ਜਗਾਦ ਜਾਂ ਕਾ ਪਰਵਾਸਾ।
ਤਿਸ ਉਪਰ ਮਨ ਕਰ ਤੂੰ ਆਸਾ, ਐ ਮੇਰੇ ਮਨ ਤੂੰ ਸਦਾ ਉਸ ਤੇ ਆਸ ਰੱਖਿਆ ਕਰ। ਆਦ ਜੁਗਾਦ ਜਾਂ ਕਾ ਭਰਵਾਸਾ, ਆਦ ਮੁੜ ਤੋਂ ਹੀ, ਜੁਗਾਦ ਜੁਗਾਂ ਦੇ ਮੁੜ ਤੋਂ ਹੀ, ਆਦ ਮੁੜ ਤੋਂ, ਟਾਈਮ ਸਕੇਲ ਚਲੇ ਜਾਂਦੀ ਹੈ ਪਿੱਛੇ, ਜਦੋਂ ਤੋਂ ਪਿੱਛੇ ਸੁਰਤ ਚਲੀ ਜਾ, ਜਿਤਨੀ ਪਿੱਛੇ ਚਲੀ ਜਾ, ਇਸਦਾ ਤੇ ਕੋਈ ਅੰਤ ਨਹੀਂ। ਤੋ ਕਹਿੰਦੇ ਨੇ ਆਦ ਮੁੜ ਤੋਂ ਹੀ, ਜੁਗਾਦ ਜੁਗਾਂ ਦੇ ਮੁੜ ਤੋਂ। ਤੋ ਆਦ ਜੁਗਾਦ ਜਾਂ ਕਾ ਭਰਵਾਸਾ, ਤੂੰ ਉਸਦਾ ਉਸ ਤੇ ਆਸ ਟਿਕਾ, ਜਿਸ ਦਾ ਭਰਵਾਸਾ, ਜਿਸ ਤੇ ਭਰੋਸਾ ਮਨੁੱਖ ਟਿਕਾਂਦਾ ਆਇਆ ਹੈ ਜੁਗਾਂ ਜੁਗਾਂਤਰਾਂ ਤੋਂ, ਮੁੜ ਤੋਂ ਹੀ। ਤੂੰ ਉਸ ਪਰਮਾਇਸ਼ਰ ਤੇ ਆਪਣੀ ਆਸ ਟਿਕਾ, ਜਿਸ ਤੇ ਆਸ ਮਨੁੱਖ ਟਿਕਾਂਦਾ ਆਇਆ ਹੈ ਜੁਗਾਂ ਜੁਗਾਂਤਰਾਂ ਤੋਂ, ਸਦੀਵੀ ਕਾਲ ਤੋਂ, ਜਿਸ ਤੇ ਮਨੁੱਖ ਭਰੋਸਾ ਟਿਕਾਂਦਾ ਆਇਆ ਹੈ, ਤੂੰ ਉਸ ਤੇ ਆਪਣਾ ਭਰੋਸਾ ਟਿਕਾ, ਭਰਵਾਸਾ ਭਰੋਸਾ। ਹਾਂਜੀ
ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੇ ਗੁਰ ਮਿਲ ਸੋਏ।
ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਜਿਸ ਨਾਲ ਪ੍ਰੀਤ ਬਣਾਇਆ ਸਦਾ ਸਦਾ ਲਈ ਸੁਖ ਪਾ ਲਈਦਾ, ਸਦਾ ਸੁਖ ਹੋਏ, ਸਦੀਵੀ ਸੁਖ ਪਾ ਲਈਦਾ। ਹਾਂਜੀ ਨਾਨਕ ਗਾਵੇ ਗੁਰ ਮਿਲ ਸੋਏ, ਨਾਨਕ ਗਾਵੇ ਗੁਰ ਮਿਲ ਸੋਏ, ਨਾਨਕ ਵੀ ਗੁਰੂ ਨਾਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਕਰ ਲੋ ਸ਼ਬਦ ਲਿਖੋ।
ਹਾਂਜੀ ਗੌੜੀ ਮੇਲਾ ਪੰਜਵਾਂ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਓ, ਮੀਤ ਹਮਾਰਾ ਬੇਪਰਵਾਹ, ਗੁਰ ਕਿਰਪਾ ਤੇ ਮੋਹੇ ਅਨਸਾ ਅਸਨਾਹਾ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ, ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਿ
ਠਾਕੁਰ, ਕਦੇ ਠਾਕਰ ਨਾ ਕਹਿਣਾ, ਠਾਕਰ ਪੱਥਰ ਹੁੰਦਾ ਹੈ।
ਹਮ ਦਾਸੇ
ਦੇਖੋਗੇ ਕੱਕੇ ਦੇ ਥੱਲੇ ਔਂਕੜ, ਸਦਾ ਜਿੱਥੇ ਗੱਲ ਸੁਣ ਲਓ, ਸਦਾ ਜਿੱਥੇ ਪਰਮੇਸ਼ਰ ਲਈ ਠਾਕਰ ਆਇਆ ਉੱਥੇ ਕੱਕੇ ਥੱਲੇ ਔਂਕੜ ਹੁੰਦਾ ਹੈ, ਤੇ ਔਂਕੜ ਬੋਲੇਗਾ ਠਾਕੁਰ ਆਖਣਾ ਹੈ, ਠਾਕਰ ਪੱਥਰ ਹੁੰਦਾ ਹੈ, ਪੱਥਰ ਨੂੰ ਠਾਕਰ ਆਖਦੇ ਨੇ, ਤੰਨਾ ਠਾਕਰ ਪੂਜਦਾ ਸੀ, ਇੰਜ ਕਹਾਣੀ ਪ੍ਰਚਲਿਤ ਹੋ ਗਈ, ਹਾਲਾਂਕਿ ਪੂਜਦੇ ਨਹੀਂ ਸਾਨੂੰ ਪੱਥਰਾਂ ਨੂੰ, ਇਹ ਕਹਾਣੀਆਂ ਹੀ ਬਣ ਗਈਆਂ ਨੇ। ਠਾਕੁਰ ਹੁੰਦਾ ਹੈ ਪਰਮੇਸ਼ਰ, ਪੱਥਰ ਚੋਂ ਨਾ ਕਿਸੇ ਨੇ ਕਦੇ ਪਾਇਆ ਨਾ ਪਾ ਸਕਦਾ ਹੈ, ਪੱਥਰ ਤੇ ਪੱਥਰ ਹੀ ਹੁੰਦੇ ਨੇ। ਇਸ ਦਾ ਵਿਸਥਾਰ ਮੈਂ ਰਹਿਰਾਸ ਦੀਆਂ ਟੇਪਾਂ ਵਿਚ ਵੀ ਕੀਤਾ ਸੀ, ਜੇ ਕਿਸੇ ਸੁਣਿਆ। ਤੋ ਠਾਕੁਰ ਏ ਠਾਕਰ ਨਹੀਂ ਹੈ, ਮਾਨ ਮਤ ਨਾਨਕ ਪ੍ਰਭ ਤੇਰੇ। ਹਾਂਜੀ
ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ,
ਮੀਤ ਕਰੇ ਸੋਈ ਹਮ ਮਾਨਾ, ਮੀਤ ਕਰੇ ਮੇਰਾ ਮਿੱਤਰ ਜੋ ਕੁਛ ਕਰੇ, ਮੇਰਾ ਮਿੱਤਰ ਪ੍ਰਭੂ ਜੋ ਕੁਛ ਕਰੇ, ਸੋਈ ਹਮ ਮਾਨਾ, ਉਹੀ ਮੈਨੂੰ ਪ੍ਰਵਾਨ, ਉਹੀ ਮੈਂ ਮੰਨਦਾ, ਭਰੋਸੇ ਵਾਲੇ ਦੀ ਗੱਲ ਹੈ। ਜਿਸ ਨੂੰ ਮਾਲਕ ਤੇ ਭਰੋਸਾ ਆ ਜਾਂਦਾ ਹੈ, ਜੋ ਪ੍ਰਭੂ ਦਾ ਬਣ ਜਾਂਦਾ ਹੈ, ਉਹ ਕੀ ਆਖਦਾ? ਭਗਤ ਮੀਤ ਕਰੈ, ਮੇਰਾ ਮਿੱਤਰ ਪ੍ਰਭੂ ਜੋ ਕੁਛ ਮੇਰੇ ਲਈ ਕਰਦਾ ਹੈ, ਸੋਈ ਹਮ ਮਾਨਾ, ਉਹ ਮੈਂ ਮਿੱਠਾ ਕਰਕੇ ਮੰਨਦਾ ਵਾਂ, ਉਸ ਦੀ ਆਗਿਆ ਮੈਂ ਮਿੱਠੀ ਕਰਕੇ ਮੰਨਦਾ ਹਾਂ, ਸੋਈ ਹਮ ਮਾਨਾ, ਸਿਰ ਮੱਥੇ ਤੇ ਪ੍ਰਵਾਨ। ਉਂਝ ਪ੍ਰਵਾਨ ਤੇ ਹਰੇਕ ਨੂੰ ਕਰਨੀ ਪੈਂਦੀ ਹੈ, ਨਾ ਵੀ ਇੱਛਾ ਹੋਵੇ ਪ੍ਰਵਾਨ ਕਰਨ ਦੀ ਤੇ ਕੀ ਉਸਦੇ ਹੁਕਮ ਨੂੰ ਟਾਲ ਦਿਓਗੇ? ਬਸ ਸਿਰੇ ਮੱਥੇ ਨਾ ਚੱਲਣਾ ਹੀ ਹੈ, ਉਸਦੇ ਹੁਕਮ ਨੂੰ ਮਿੱਠਾ ਕਰਕੇ ਨਹੀਂ ਮੰਨਣਾ। ਤੇ ਜੇ ਹਸੀ ਖੁਸ਼ੀ ਮੰਨ ਲਿਆ ਨਾ, ਤੇ ਇਹੀ ਹੈ ਮਿੱਠਾ ਕਰਕੇ ਮੰਨਣਾ। ਵੈਸੇ ਮੰਨਣਾ ਤੇ ਪੈਂਦਾ ਹੀ ਹੈ, ਕਿਉਂਕਿ ਟਾਲਿਆ ਨਹੀਂ ਜਾ ਸਕਦਾ, ਉਹਦਾ ਕੀਤਾ ਤੇ ਟਾਲਿਆ ਨਹੀਂ ਜਾ ਸਕਦਾ। ਚਾਹੇ ਰੋ ਕੇ ਪ੍ਰਵਾਨ ਕਰ ਲਓ, ਚਾਹੇ ਖੁਸ਼ ਹੋ ਕੇ ਪ੍ਰਵਾਨ ਕਰ ਲਓ। ਖੁਸ਼ ਹੋ ਕੇ ਪ੍ਰਵਾਨ ਕਰਦੇ ਹੋ ਤੇ ਰਹਿਮਤ ਹੈ ਉਸਦੀ, ਰੋ ਕੇ ਪ੍ਰਵਾਨ ਕਰਦੇ ਹੋ ਤੇ ਰੋਸ ਪ੍ਰਗਟ ਕਰਦੇ ਹੋ, ਉਸਦਾ ਬਣ ਕੇ ਨਹੀਂ ਰਹਿੰਦੇ। ਬਸ ਇਹ ਫਰਕ ਹੈ। ਤੋ ਕਹਿੰਦੇ ਨੇ ਮੀਤ ਕਰੈ, ਪ੍ਰਭੂ ਨੂੰ ਮਿੱਤਰ ਕਰਕੇ ਜੋ ਮੰਨਦਾ ਹੈ ਨਾ, ਤੇ ਮਿੱਤਰ ਜੋ ਕੁਛ ਕਰਦਾ ਹੈ ਉਹ ਸਹੀ ਹੈ, ਮਿੱਤਰ ਪ੍ਰਭੂ ਜੋ ਕੁਛ ਮੇਰੇ ਲਈ ਕਰ ਲਿਆ ਉਹ ਠੀਕ ਹੈ। ਮੀਤ ਕਰੈ, ਉਹ ਮੇਰਾ ਮਿੱਤਰ ਪ੍ਰਭੂ ਮੇਰੇ ਲਈ ਜੋ ਕੁਛ ਕਰ ਰਿਹਾ ਹੈ, ਜੋ ਵਰਤ ਰਿਹਾ ਹੈ, ਸੋਈ ਹਮ ਮਾਨਾ, ਹਮ ਮੈਂ ਮਾਨਾ ਮਿੱਠਾ ਕਰਕੇ ਮੰਨ ਲਿਆ, ਭਲਾ ਮੰਨ ਲਿਆ, ਇਹੀ ਮੇਰੇ ਇਸੇ ਚ ਭਲਾਈ। ਹਾਂਜੀ,
ਮੀਤ ਕੇ ਕਰਤਬ ਕੁਸ਼ਲ ਸਮਾਨਾ,
ਮੀਤ ਕੇ ਕਰਤਬ ਕੁਸ਼ਲ ਸਮਾਨਾ। ਕਰਤਬ ਆਖਿਆ ਰਜ਼ਾ ਨੂੰ, ਮਿੱਤਰ ਦੀ ਰਜ਼ਾ ਮੰਨਣ ਕਰਕੇ ਕੁਸ਼ਲ ਸਮਾਨਾ, ਕੁਸ਼ਲੇ ਸੁਖ, ਕੁਸ਼ਲ ਆਖੀਦਾ ਸੁਖ, ਆਪਾਂ ਆਮ ਲੈਂਗੁਏਜ ਵੀ ਆਖਦੇ ਨਾ, ਕੁਸ਼ਲ ਤੋਂ ਹੈ ਨਾ, ਠੀਕ ਠਾਕ ਤੋਂ ਹੋ ਨਾ, ਸੁਖਨ ਅੰਤਾ ਹੈ ਨਾ, ਕੁਸ਼ਲ ਸੁਖ। ਮੀਤ ਕੇ ਕਰਤਬ ਰਜ਼ਾ ਮੰਨਣ ਕਰਕੇ, ਕਰਤਬ ਇੱਥੇ ਰਜ਼ਾ ਮੰਨਣੀ, ਮੀਤ ਕੇ ਕਰਤਬ ਉਸ ਮਿੱਤਰ ਦੀ ਰਜ਼ਾ ਮੰਨਣ ਕਰਕੇ ਕੁਸ਼ਲ ਸਮਾਨਾ, ਸਦਾ ਅੰਦਰ ਆਨੰਦ ਦੀ ਅਵਸਥਾ ਬਣਦੀ ਹੈ, ਖੁਸ਼ੀ ਦੀ ਅਵਸਥਾ ਬਣਦੀ ਹੈ, ਸੁਖੀ ਰਹੀਦਾ, ਅੰਦਰੋਂ ਸੁਖ ਬਣਦਾ ਹੈ। ਹਾਂਜੀ,
ਏਕਾ ਟੇਕ ਮੇਰੇ ਮਨ ਚੀਤ,
ਏਕਾ ਟੇਕ ਮੇਰੇ ਮਨ ਚੀਤ, ਹੁਣ ਮੇਰੇ ਮਨ ਵਿੱਚ ਤੇ ਚਿਤ ਵਿੱਚ ਉਸ ਇੱਕ ਪਾਰ ਬ੍ਰਹਮ ਦੀ ਟੇਕ ਹੈ। ਹਾਂਜੀ,
ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਓ,
ਜਿਨ ਕਿਛ ਕਰਨਾ, ਜਿਸਨੇ ਇਹ ਕਿਛ ਰਚਿਆ ਹੈ, ਜਿਸਨੇ ਇਹ ਸਭ ਕੁਛ ਰਚਿਆ ਹੈ, ਸੋ ਹਮਰਾ ਮੀਤ, ਉਹ ਮੇਰਾ ਹੁਣ ਪਿਆਰਾ ਹੈ, ਉਹ ਮੇਰਾ ਹੁਣ ਪ੍ਰੀਤਮ ਹੈ, ਉਸ ਨਾਲ ਮੈਂ ਨੇੜਤਾ ਬਣਾਈ ਹੈ, ਸੋ ਹਮਰਾ ਮੀਤ, ਉਹ ਮੇਰਾ ਮਿੱਤਰ ਹੋ ਗਿਆ, ਭਾਵ ਉਸ ਨਾਲ ਮੈਂ ਨੇੜਤਾ ਬਣਾਈ ਹੈ, ਉਸ ਨਾਲ ਪਿਆਰ ਪਾਇਆ ਹੈ। ਹਾਂਜੀ,
ਮੀਤ ਹਮਾਰਾ ਵੇ ਪਰਵਾਹ, ਗੁਰ ਕਿਰਪਾ ਤੇ ਮੋਏ ਅਸਨਾਹ,
ਮੀਤ ਹਮਾਰਾ, ਤੋ ਮੀਤ ਆਖਿਆ ਪਰਮੇਸ਼ਰ ਨੂੰ, ਤੋ ਥਾਂ ਥਾਂ ਸਤਿਗੁਰਾਂ ਨੇ ਪ੍ਰਭੂ ਨੂੰ ਪਰਮੇਸ਼ਰ ਆਖਿਆ, ਤੋ ਉਹ ਮੇਰਾ ਪਿਆਰਾ ਪ੍ਰੀਤਮ ਕਹਿੰਦੇ ਨੇ, ਸਦਾ ਵੇ ਪਰਵਾਹ ਹੈ, ਮੀਤ ਹਮਾਰਾ ਵੇ ਪਰਵਾਹ, ਗੁਰ ਕਿਰਪਾ ਤੇ ਮੋਹੇ ਅਸਨਾਹਾ, ਅਸਨਾਹਾ ਕਹਿੰਦੇ ਨੇ ਪ੍ਰੇਮ ਨੂੰ, ਉਸ ਨਾਲ ਪ੍ਰੇਮ ਬੱਜਾ ਗੁਰੂ ਦੀ ਕਿਰਪਾ ਨਾਲ, ਉਸ ਮਿੱਤਰ ਨਾਲ ਪਿਆਰ ਬੱਜਾ, ਨੇੜਤਾ ਬਣੀ ਏ ਗੁਰੂ ਦੀ ਕਿਰਪਾ ਨਾਲ, ਗੁਰ ਕਿਰਪਾ ਤੇ ਮੋਹੇ ਅਸਨਾਹਾ, ਸਨੇਹ ਤੋਂ ਬਣਿਆ ਅਸਨਾਹਾ, ਅਸਨੇਹ, ਸਨੇਹ ਤੋਂ ਅਸਨੇਹ, ਅਸਨੇਹ ਤੋਂ ਅਸਨਾਹਾ,
ਮੀਤ ਹਮਾਰਾ,
ਸਮਝ ਲੈਣਾ ਇੱਕ ਵਾਰੀ, ਸਨੇਹ ਤੇ ਅਸਨੇਹ ਇੱਕੋ ਹੀ ਹੈ, ਤੇ ਉਸ ਤੋਂ ਬਣਿਆ ਅਸਨੇਹ ਤੋਂ ਅਸਨਾਹਾ ਪਿਆਰ। ਹਾਂਜੀ,
ਮੀਤ ਹਮਾਰਾ ਅੰਤਰਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ,
ਮੀਤ ਹਮਾਰਾ ਅੰਤਰਜਾਮੀ, ਤੇ ਪ੍ਰਭੂ ਮਿੱਤਰ ਜਿਸ ਨਾਲ ਮੈਂ ਮਿੱਤਰਤਾ ਪਿਆਰ ਗੰਢਿਆ ਹੈ, ਉਹ ਤੇ ਅੰਤਰਜਾਮੀ ਹੈ, ਉਹ ਦਿਲਾਂ ਦੀ ਜਾਣਨ ਵਾਲਾ ਹੈ। ਹਾਂਜੀ,
ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ,
ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਸਮਰੱਥ ਦਾ ਮਤਲਬ ਸਰਬ ਸ਼ਕਤੀਮਾਨ ਹੈ, ਸਾਰੀਆਂ ਸ਼ਕਤੀਆਂ ਦਾ ਉਹ ਮਾਲਕ ਹੈ, ਪੁਰਖ ਹੈ, ਹਰ ਥਾਂ ਵਿਆਪਕ ਹੈ, ਸਭ ਵਿੱਚ ਵਿਆਪਕ ਹੈ, ਪਾਰ ਬ੍ਰਹਮ, ਉਹ ਬ੍ਰਹਮ, ਉਹ ਪਾਰ ਬ੍ਰਹਮ ਦਾ ਪਤਾ ਕੀ ਅਰਥ ਕੀ ਹੁੰਦਾ, ਪਾਰ ਬ੍ਰਹਮ ਕਿੱਥੋਂ ਬਣਿਆ, ਪਾਰ ਕਹਿੰਦੇ ਨੇ ਹੱਦ ਨੂੰ, ਬ੍ਰਹਮ ਉਹ ਬ੍ਰਹਮ ਜੋ ਸਾਡੀ ਹੱਦ ਤੋਂ ਬਾਹਰ ਹੈ, ਭਾਵ ਸਾਡੀ ਪਹੁੰਚ ਤੋਂ ਬਾਹਰ ਹੈ, ਵਿੱਚ ਹੀ ਪਰ ਫਿਰ ਵੀ ਉਸ ਤੱਕ ਪਹੁੰਚ ਨਹੀਂ, ਤੇ ਉਸ ਨੂੰ ਆਖਿਆ ਪਾਰ ਬ੍ਰਹਮ, ਅੰਦਰ ਵਸਦਾ ਹੋਇਆ ਵੀ ਉਹ ਸਾਡੀ ਪਹੁੰਚ ਤੋਂ ਬਾਹਰ ਹੈ, ਤੋ ਪਾਰ ਬ੍ਰਹਮ ਹੈ, ਸੱਤ ਤੋਂ ਪਾਰ ਹੈ, ਅੰਦਰ ਵਸਦਾ ਹੋਇਆ ਵੀ ਸਾਡੀ ਹੱਦ ਤੋਂ ਬਾਹਰ ਹੈ, ਤੋ ਪਾਰ ਬ੍ਰਹਮ ਹੈ, ਇਹ ਸਰੀਰ ਵਿੱਚ ਹੀ ਹੁੰਦਾ ਹੋਇਆ ਉਹ ਸਾਡੀ ਹੱਦ ਤੋਂ ਬਾਹਰ ਹੈ, ਸਾਡੀ ਪਹੁੰਚ ਤੋਂ ਬਾਹਰ ਹੈ, ਤੋ ਪਾਰ ਬ੍ਰਹਮ ਹੈ। ਤੋ ਕਹਿੰਦੇ ਨੇ ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ, ਮਾਲਕ, ਮਾਲਕ ਨੂੰ ਆਖੀਦਾ ਸਵਾਮੀ। ਹਾਂਜੀ,
ਹਮ ਦਾਸੇ ਤੁਮ ਠਾਕੁਰ ਮੇਰੇ, ਮਨ ਮਤ ਨਾਨਕ ਪ੍ਰਭ,
ਮਾਨ ਮਹਤ ਨਾਨਕ ਪ੍ਰਭ ਤੇਰੇ, ਹਮ ਦਾਸੇ ਤੁਮ ਠਾਕੁਰ ਮੇਰੇ, ਹੇ ਪ੍ਰਭੂ ਮੈਂ ਤੁਹਾਡਾ ਦਾਸ, ਤੁਸੀਂ ਮੇਰੇ ਮਾਲਕ, ਮਾਨ ਮਹਤ ਨਾਨਕ ਪ੍ਰਭ ਤੇਰੇ, ਮਹਤ ਕਹਿੰਦੇ ਨੇ ਮਹੱਤਤਾ ਵਡਿਆਈ, ਮਾਨ ਮਹਤ ਮੇਰੀ ਵਡਿਆਈ, ਮੇਰਾ ਮਾਨ, ਨਾਨਕ ਪ੍ਰਭ ਤੇਰੇ, ਤੇਰੇ ਬਣਿਆ ਹੀ ਮੈਂ, ਤੇਰਾ ਬਣਿਆ ਹਾਂ ਤਾਂ ਹੀ ਮੇਰਾ ਮਾਨ ਹੈ, ਤਾਂ ਹੀ ਮੇਰੀ ਵਡਿਆਈ ਹੈ, ਤੇਰਾ ਬਣਨ ਕਰਕੇ ਹੀ ਮੇਰਾ ਮਾਨ ਸਨਮਾਨ ਹੈ, ਮਾਨ ਮਹੱਤ ਮੇਰਾ ਕਿਉਂ ਹੈ, ਪ੍ਰਭ ਤੇਰੇ, ਕਿਉਂਕਿ ਅਸੀਂ ਤੇਰੇ ਬਣੇ ਹਾਂ, ਤੇਰੇ ਬਣਨ ਕਰਕੇ ਸਾਡਾ ਮਾਨ ਸਨਮਾਨ ਹੈ, ਸਾਡੀ ਇੱਜ਼ਤ, ਸਾਡੀ ਪੱਤ, ਸਾਡੀ ਆਬਰੂ ਇਸ ਕਰਕੇ ਹੈ ਕਿਉਂਕਿ ਅਸੀਂ ਤੇਰੇ ਬਣ ਗਏ ਹਾਂ। ਹਾਂਜੀ, ਕਰਨਾ ਹੋਰ ਸ਼ਬਦ ਕਿ ਸਮਾਪਤੀ ਕਰਨੀ ਕਿਸ ਤਰ੍ਹਾਂ ਕਰਨੀ?
ਮੇਲਾ ਪੰਜਵਾਂ, ਜਾਂ ਕੋ ਤੁਮ ਪੈ ਸਮਰਥ ਅੰਗਾ, ਤਾਂ ਕੋ ਕੱਛ ਨਾਹੀ ਕਾ ਲੰਗਾ, ਮਾਧੋ ਜਾਂ ਕੋ ਹੈ ਆਸ ਤੁਮਾਰੀ, ਤਾਂ ਕੋ ਕੱਛ ਨਾਹੀ ਸੰਸਾਰੀ ਰਹਾਓ, ਜਾਂ ਕੇ ਹਿਰਦੇ ਠਾਕੁਰ ਹੋਏ, ਤਾਂ ਕੋ ਸਹਿਸਾ ਨਾਹੀ ਕੋਏ, ਜਾਂ ਕੋ ਤੁਮ ਦੀਨੀ ਪ੍ਰਭ ਤੀਰ, ਤਾਂ ਕੇ ਨਿਕਟ ਨ ਆਵੇ ਪੀਰ, ਕੋਹ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ, ਜਾਂ ਕੋ ਤੁਮ ਪੈ ਸਮਰਥ ਅੰਗਾ।
ਜਾਂ ਕੋ ਤੁਮ ਪਏ ਸਮਰੱਥ ਅੰਗਾ, ਪਹਿਲਾਂ ਲਫ਼ਜ਼ ਸਮਝੋ ਅੰਗਾਂ ਨੂੰ। ਕਿਸੇ ਦਾ ਅੰਗ ਬਣਨਾ ਭਾਵ ਕਿਸੇ ਦੇ ਸਹਾਈ ਹੋ ਜਾਣਾ, ਤੋ ਅੰਗਾਂ ਦਾ ਮਤਲਬ ਹੈ ਸਹਾਈ ਹੋਣਾ। ਅੰਗਾਂ ਦਾ ਕੀ ਮਤਲਬ ਹੈ? ਸਹਾਈ ਹੋਣਾ, ਮਦਦਗਾਰ ਬਣ ਜਾਣਾ। ਆਖਿਆ ਜਾਂ ਕੋ ਤੁਮ ਪਏ ਸਮਰੱਥ, ਸਮਰੱਥ ਕਿਹਦੇ ਲਈ ਹੈ? ਪ੍ਰਭੂ ਲਈ, ਸਰਬ ਸ਼ਕਤੀਮਾਨ ਪ੍ਰਭੂ। ਸਮਰੱਥ ਆਖਦੇ ਨੇ ਸਾਰੀਆਂ ਸ਼ਕਤੀਆਂ ਵਾਲਾ, ਤੋ ਸਾਰੀਆਂ ਸ਼ਕਤੀਆਂ ਵਾਲਾ ਕੌਣ ਹੈ? ਪ੍ਰਭੂ ਆਪ। ਤੋ ਪ੍ਰਭੂ ਲਈ ਆਇਆ ਲਫ਼ਜ਼ ਸਮਰੱਥ। ਤੋ ਕਹਿੰਦੇ ਨੇ ਜਾਂ ਕੋ ਤੁਮ ਪਏ ਸਮਰੱਥ ਅੰਗਾ, ਜਾਂ ਕਹੋ ਜਿਸ ਸੇਵਕ ਦੇ ਤੁਮ ਪਏ ਤੁਸੀਂ ਹੋ ਜਾਂਦੇ ਹੋ। ਕੀ ਸਮਰੱਥ? ਸਮਰੱਥ ਪ੍ਰਭੂ। ਅੰਗਾ ਸਹਾਈ। ਹੇ ਪ੍ਰਭੂ, ਜਿਸ ਸੇਵਕ ਦੇ ਤੁਸੀਂ ਸਹਾਈ ਹੋ ਜਾਂਦੇ ਹੋ ਨਾ, ਤਾਂ ਉਹਦੇ ਲਈ ਕੀ ਹੁੰਦਾ ਹੈ?
ਤਾਂ ਕੋ ਕੱਛ ਨਾਹੀ ਕਾ ਲੰਗਾ,
ਤਾਂ ਕੋ ਕਿਛ ਨਾਹੀ ਕਾ ਲੰਗਾ। ਕਾ ਲੰਗਾ ਕਹਿੰਦੇ ਨੇ ਕਾਲਖ ਨੂੰ, ਦਾਗ ਨੂੰ। ਉਸ ਨੂੰ ਪਾਪਾਂ ਦੇ ਦਾਗ ਕਦੇ ਲੱਗਦੇ ਨਹੀਂ। ਜਿਸ ਦੇ ਤੁਸੀਂ ਬਣ ਜਾਂਦੇ ਹੋ ਉਹਨੂੰ ਕਦੇ ਪਾਪਾਂ ਦੇ ਦਾਗ ਲੱਗਦੇ ਨਹੀਂ। ਪਾਪ ਉਹ ਕਦੇ ਪਾਪ ਕਮਾਉਂਦਾ ਨਹੀਂ, ਉਹ ਪਾਪਾਂ ਤੋਂ ਹਟ ਜਾਂਦਾ ਹੈ, ਟਲ ਜਾਂਦਾ ਹੈ, ਉਹ ਨਿਰਮਲ ਹੋ ਜਾਂਦਾ ਹੈ, ਉਹਦੀ ਕਰਨੀ ਚੰਗੀ ਹੋ ਜਾਂਦੀ ਹੈ, ਉਹ ਪਾਪ ਨਹੀਂ ਕਮਾਉਂਦਾ, ਉਹ ਮੈਲੇ ਕਰਮ ਨਹੀਂ ਕਰਦਾ। ਤੋ ਕਹਿੰਦੇ ਨੇ ਜਾਂ ਕੋ ਤੁਮ ਪਾਏ ਸਮਰੱਥ ਅੰਗਾ, ਤੋ ਪ੍ਰਭੂ ਦੇ ਅੰਗਾ ਹੋ ਜਾਣ ਦੀ ਕੀ ਨਿਸ਼ਾਨੀ ਹੈ? ਪ੍ਰਭੂ ਦੇ ਸਹਾਈ ਹੋ ਜਾਣ ਦੀ ਕੀ ਨਿਸ਼ਾਨੀ ਹੈ? ਕਿ ਪਾਪਾਂ ਤੋਂ ਟਲੇਗਾ, ਮਨੁੱਖ ਬੁਰਿਆਈ ਤੋਂ ਟਲੇਗਾ। ਤਾਂ ਕੋ ਕੁਛ ਨਾਹੀ ਕਾ ਲੰਗਾ, ਜ਼ਰਾ ਵੀ ਕਾਲਖ ਨਹੀਂ ਦਿਸੇਗੀ ਉਸਦੇ ਜੀਵਨ ਵਿੱਚ, ਮੈਲ ਤੋਂ ਰਹਿਤ ਹੋ ਜਾਏਗਾ, ਪਾਪਾਂ ਦੇ ਦਾਗ ਲੱਗਣਗੇ ਨਹੀਂ, ਧੱਬੇ ਨਹੀਂ ਲੱਗਣਗੇ। ਹਾਂਜੀ,
ਮਾਧੋ ਜਾਂ ਕੋ ਹੈ ਆਸ ਤੁਮਾਰੀ।
ਮਾਧੋ, ਮਾਧੋ ਕਿਸ ਨੂੰ ਆਖਿਆ? ਪ੍ਰਭੂ ਨੂੰ। ਮਾਧੋ ਜਾਂ ਕੋ ਹੈ ਆਸ ਤੁਮਾਰੀ, ਹੇ ਪ੍ਰਭੂ ਜਿਸ ਸੇਵਕ ਨੇ ਤੇਰੇ ਤੇ ਆਸ ਟਿਕਾਈ ਹੈ ਨਾ। ਜਾਂ ਕੋ ਹੈ ਆਸ ਤੁਮਾਰੀ, ਜਿਸ ਨੇ ਤੇਰੇ ਤੇ ਸ਼ਰਧਾ ਬਣਾਈ ਹੈ, ਤੇਰੇ ਤੇ ਆਸ ਟਿਕਾਈ ਹੈ,
ਤਾਂ ਕੋ ਕੱਛ ਨਾਹੀ ਸੰਸਾਰੀ।
ਤਾਂ ਕੋ ਕੱਛ ਨਾਹੀ ਸੰਸਾਰੀ, ਸੰਸਾਰ ਉਸ ਨੂੰ ਭੋ ਨਹੀਂ ਸਕਦਾ, ਸੰਸਾਰ ਉਹਦਾ ਕੁਛ ਵਿਗਾੜ ਨਹੀਂ ਸਕਦਾ।
ਰਹਾਓ ਜਾਂ ਕੈ ਹਿਰਦੇ ਠਾਕੁਰ ਹੋਏ,
ਜਾਂ ਕੈ ਹਿਰਦੇ ਠਾਕੁਰ ਹੋਏ, ਜਿਸ ਦੇ ਹਿਰਦੇ ਵਿੱਚ ਉਹ ਮਾਲਕ ਵਸ ਜਾਏ,
ਤਾਂ ਕੋ ਸਹਿਸਾ ਨਾਹੀ ਕੋਏ,
ਤਾਂ ਕੋ ਸਹਿਸਾ ਨਾਹੀ ਕੋਏ। ਤੋ ਸਹਿਸਾ ਕੀ ਹੈ? ਸਹਿਸਾ ਆਖਦੇ ਨੇ ਫਿਕਰ ਨੂੰ, ਸਹਿਮ, ਡਰ। ਤੋ ਜਿਸ ਦੇ ਹਿਰਦੇ ਵਿੱਚ ਮਾਲਕ ਹੋਵੇ, ਫਿਰ ਉਸ ਨੂੰ ਡਰ ਸਹਿਮ ਕਿਵੇਂ ਵਿਆਪਣਗੇ? ਹਾਂਜੀ,
ਜਾਂ ਕੋ ਤੁਮ ਦੀਨੀ ਪ੍ਰਭ ਧੀਰ,
ਜਾਂ ਕੋ ਤੁਮ ਦੀਨੀ ਪ੍ਰਭ ਧੀਰ, ਹੇ ਪ੍ਰਭੂ ਜਿਸ ਨੂੰ ਤੂੰ ਧੀਰਜ ਦੇ ਦਿੱਤੀ, ਜਿਸ ਨੂੰ ਤੂੰ ਆਸਵਾਸਨ ਦੇ ਦਿੱਤਾ, ਜਿਸ ਨੂੰ ਤੂੰ ਥਾਪੜਾ ਦੇ ਦਿੱਤਾ ਕਿ ਮੈਂ ਤੇਰੇ ਅੰਗ ਸੰਗ ਹਾਂ,
ਤਾਂ ਕਿ ਨਿਕਟ ਨਾ
ਆਵੇ ਪੀਰ, ਪੀੜਾ ਉਹਦੇ ਨੇੜੇ ਕਿਵੇਂ ਆ ਜਾਏਗੀ? ਹਾਂਜੀ,
ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ,
ਕਹੋ ਨਾਨਕ ਮੈਂ ਸੋ ਗੁਰ ਪਾਇਆ, ਹੇ ਨਾਨਕ ਮੈਂ ਤਾਂ ਐਸੇ ਗੁਰੂ ਨੂੰ ਪਾ ਲਿਆ ਏ, ਜਿਸ ਗੁਰੂ ਨੇ ਪਾਰ ਬ੍ਰਹਮ ਪੂਰਨ ਦੇਖਾਇਆ, ਜਿਸ ਗੁਰੂ ਨੇ ਉਸ ਪੂਰਨ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਨੇ।
ਗੌੜੀ ਮਹਿਲਾ ਪੰਜਵਾਂ, ਦੁਰਲਭ ਦੇ ਭਾਈ ਵਡਭਾਗੀ, ਨਾਮ ਨਾ ਜਪਿਆ ਤੇ ਆਤਮ ਘਾਤੀ, ਮਰ ਨਾ ਜਾਹੀ ਬਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੋ ਕਾਮ।
ਕੌਣ ਕਾਮ?
ਕਾਮ ਰਹਾਉ, ਖਾਤ ਪੀਤ ਖੇਲਤ ਹਸਤ ਵਿਸਥਾਰ, ਕਵਨ ਅਰਥ ਮ੍ਰਿਤਕ ਸਿੰਗਾਰ, ਜੋ ਨਾ ਸੁਨੇ ਜਸ ਪਰਮਾਨੰਦ ਨੰਦਾ, ਪਸ਼ੂ ਪੰਖੀ ਤ੍ਰਿਗ ਜੋਨ ਤੇ ਮੰਦਾ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਕੇਵਲ ਨਾਮ ਰਿਧ ਮਾਹੇ ਸਮਾਇਆ, ਦੁਰਲਭ ਦੇ ਭਾਈ ਵਡਭਾਗੀ।
ਹੁਣ ਇਹ ਚ ਰਾਰਾ ਨਹੀਂ ਗਾ, ਦੁਰਲਭ ਨਹੀਂ ਆਖਣਾ,
ਦੁਰਲਭ
ਅਦਕ ਵੀ ਨਹੀਂ ਗਾ, ਲੇਕਿਨ ਲਫ਼ਜ਼ ਹੈ ਲੱਭ ਤੋਂ ਬਣਿਆ ਦੁਰਲਭ, ਜੋ ਛੇਤੀ ਲੱਭਦੀ ਨਹੀਂ, ਰਾਰਾ ਹੈ ਹੀ ਨਹੀਂ ਵਿੱਚ, ਦੁਰਲਭ ਦਾ ਮਤਲਬ ਨਹੀਂ ਹੈ, ਦੁਰਲਭ ਜੋ ਛੇਤੀ ਨਹੀਂ ਲੱਭਦੀ, ਭਾਵ ਜੋ ਛੇਤੀ ਮਿਲਦੀ ਨਹੀਂ।
ਔਂਕੜ ਤਾਂ ਬੋਲੇਗਾ ਅੰਕੜ,
ਹਾਂਜੀ
ਔਂਕੜ,
ਔਂਕੜ ਬੋਲੇਗਾ, ਉੱਤੇ ਅਧਕ ਬੋਲੇਗਾ ਜਿਵੇਂ ਅਧਕ ਲੱਗਾ ਹੈ, ਦੁਲੱਭ, ਦੁਲੱਭ ਵੀ ਨਹੀਂ ਕਹਿਣਾ, ਦੁਲੱਭ ਜਿਹੜੀ ਲੱਭਦੀ ਨਹੀਂ ਛੇਤੀ, ਦੁਲੱਭ। ਤੋ ਆਖਿਆ ਕੀ ਹੈ? ਸਤਿਗੁਰ ਕਹਿੰਦੇ ਨੇ ਦੁਲੱਭ ਦੇ ਪਾਈ ਵਡਭਾਗੀ ਦੇਹ ਤੋਂ ਭਾਵ ਮਨੁੱਖਾ ਦੇਹੀ ਸਰੀਰ। ਇਹ ਕਹਿੰਦੇ ਨੇ ਮਨੁੱਖਾ ਜੋ ਸਰੀਰ ਹੈ ਬੜਾ ਦੁਰਲੱਭ ਹੈ, ਭਾਵ ਛੇਤੀ ਮਿਲਦਾ ਨਹੀਂ। ਛੇਤੀ ਕੀਤਿਆਂ ਜਿੰਦ ਨੂੰ ਆਤਮਾ ਨੂੰ ਮਨੁੱਖਾ ਸਰੀਰ ਨਹੀਂ ਮਿਲਦਾ, ਕਿਉਂਕਿ ਦੱਸਿਆ ਗਿਆ ਕਿ ਜੋਨੀਆਂ ਤੇ ਅਨੇਕ ਨੇ, ਅਨੇਕ ਜੋਨੀਆਂ ਚ ਆਤਮਾਵਾਂ ਫਿਰਦੀਆਂ ਨੇ, ਤੇ ਮਨੁੱਖਾ ਜੋਨ ਇਹ ਛੇਤੀ ਕੀਤਿਆਂ ਨਹੀਂ ਮਿਲਦੀ। ਇਹ ਦੁਰਲੱਭ ਹੈ, ਦੁਰਲੱਭ ਦੇ ਪਾਈ ਵਡਭਾਗੀ। ਵਡਭਾਗੀ ਮਨੁੱਖ ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ, ਚੰਗੇ ਭਾਗਾਂ ਵਾਲੇ ਹੁੰਦੇ ਨੇ, ਕਹਿੰਦੇ ਨੇ ਉਹਨਾਂ ਨੂੰ ਇਹ ਮਨੁੱਖਾ ਦੇ ਹੀ ਪ੍ਰਾਪਤ ਹੁੰਦੀ ਹੈ। ਤਾਂ ਆਖਿਆ ਦੁਰਲੱਭ ਦੇ ਪਾਈ ਵਡਭਾਗੀ। ਹਾਂਜੀ,
ਨਾਮ ਨਾ ਜਪੈ ਤੇ ਆਤਮ ਘਾਤੀ।
ਨਾਮ ਨਾ ਜਪੈ, ਬਹੁਤੇ ਜਾਣਿਆਂ ਲਈ ਜਿਹੜੇ ਨਹੀਂ ਜਪਦੇ, ਬੇਸ਼ਕ ਬਿੰਦੀ ਲੱਗੀ ਬੋਲੇਗੀ, ਇੱਕ ਜਾਣੇ ਦੀ ਗੱਲ ਨਹੀਂ ਹੋ ਰਹੀ, ਬਹੁਤਿਆਂ ਦੀ। ਨਾਮ ਨਾ ਜਪੈ, ਜਿਹੜੇ ਨਾਮ ਨਹੀਂ ਜਪਦੇ। ਨਾਮ ਨਾ ਜਪੈ ਤੇ ਆਤਮ ਘਾਤੀ। ਆਤਮ ਘਾਤੀ ਕੌਣ ਹੁੰਦੇ ਨੇ? ਜਿਹੜੇ ਆਪਣੀ ਜਾਨ ਆਪ ਲੈ ਲੈਣ, ਜਿਹੜੇ ਆਪਣੇ ਆਪ ਨੂੰ ਮਾਰ ਦੇਣ। ਤੇ ਕਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ ਉਹ ਆਪਣੀ ਆਤਮਾ ਨੂੰ ਆਪ ਹੀ ਮਾਰ ਲੈਂਦੇ ਨੇ। ਜਿਹੜਾ ਨਾਮ ਨਹੀਂ ਜਪਦਾ ਉਹਦੀ ਆਤਮਾ ਮੁਰਝਾ ਜਾਂਦੀ ਹੈ, ਉਹਦੀ ਆਤਮਾ ਮੋਇਆ ਵਰਗੀ ਹੋ ਜਾਂਦੀ ਹੈ। ਭਾਵ ਕਿ ਸਰੀਰ ਤੇ ਜਿਉਂਦਾ ਹੈ ਪਰ ਉਸਨੂੰ ਆਤਮਕ ਜੀਵਨ ਦਾ ਕੋਈ ਗਿਆਨ ਨਹੀਂ ਹੁੰਦਾ, ਤੇ ਆਤਮਾ ਜਿਉਂਦੀ ਉਦੋਂ ਹੈ ਜਦੋਂ ਆਤਮਕ ਗਿਆਨ ਚ ਵਸੇ। ਤੇ ਕਹਿੰਦੇ ਨੇ ਜਿਹੜਾ ਨਾਮ ਨਹੀਂ ਜਪਦਾ ਸਰੀਰ ਤੇ ਉਹਦਾ ਜਿਉਂਦਾ ਹੈ ਪਰ ਉਹਨੇ ਜਾਣ ਬੁੱਝ ਕੇ ਆਪਣੀ ਆਤਮਾ ਨੂੰ ਮਾਰ ਰੱਖਿਆ। ਆਤਮਕ ਆਤ ਹੁੰਦਾ ਜਾਣ ਬੁੱਝ ਕੇ ਜਾਨ ਲੈਣੀ ਆਪਣੀ। ਤੇ ਕਹਿੰਦੇ ਨੇ ਉਹ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਖੁਦ ਹੀ ਉਹਨਾਂ ਨੇ ਆਪਣੀ ਆਤਮਾ ਨੂੰ ਮਾਰ ਰੱਖਿਆ ਨਾਮ ਤੋਂ ਵਾਂਝਿਆ ਰੱਖ ਕੇ। ਹਾਂਜੀ,
ਮਰ ਨਾ ਜਾਹੀ ਜਿਨਾ ਬਿਸਰਤ ਰਾਮ।
ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਇਹ ਜਿਵੇਂ ਸਵਾਲ ਹੈ। ਮਰ ਨਾ ਜਾਹੀ, ਮਰ ਕਿਉਂ ਨਹੀਂ ਜਾਂਦੇ? ਮਰ ਨਾ ਜਾਹੀ ਦਾ ਮਤਲਬ ਹੈ ਮਰ ਕਿਉਂ ਨਹੀਂ ਜਾਂਦੇ, ਵੀ ਜੇ ਆਤਮਾ ਮਰ ਗਈ ਹੈ ਤੇ ਫਿਰ ਸਰੀਰ ਜਿਉਂਦੇ ਦਾ ਕੀ ਲਾਭ ਹੈ? ਤੂੰ ਕਹਿੰਦੇ ਇਸ ਤੋਂ ਤੇ ਸਰੀਰ ਵੀ ਕਿਉਂ ਨਹੀਂ ਛੱਡਦੇ ਤੇ ਸਰੀਰ ਦਾ ਵੀ ਕੀ ਲਾਭ? ਆਤਮਾ ਦੇ ਅੰਦਰ ਮੋਹੀ ਪਈ ਹੈ ਤੇ ਫਿਰ ਸਰੀਰ ਜਿਉਂਦੇ ਦਾ ਕੀ ਲਾਭ ਹੈ? ਤੂੰ ਕਹਿੰਦੇ ਨੇ ਮਰ ਨਾ ਜਾਹੀ, ਕਿਉਂ ਨਹੀਂ ਮਰ ਜਾਂਦੇ ਜਿਨ੍ਹਾਂ ਬਿਸਰਤ ਰਾਮ, ਜਿਨ੍ਹਾਂ ਨਾਮ ਵਿਸਾਰ ਛੱਡਿਆ। ਹਾਂਜੀ,
ਨਾਮ ਬਿਹੂਨ ਜੀਵਨ ਕੌਣ ਕਾਮ।
ਨਾਮ ਬਿਹੂਨ, ਨਾਮ ਤੋਂ ਬਿਨਾਂ ਜੀਵਨ ਕੌਣ ਕਾਮ, ਇਹ ਜੀਵਨ ਕਿਸ ਕੰਮ ਦਾ? ਤੋ ਨਾਮ ਤੋਂ ਬਿਨਾਂ ਇਹ ਜੀਵਨ ਕਿਸ ਕੰਮ ਹੈ? ਹਾਂਜੀ, ਕੌਣ ਕਾਮ, ਕਿਸ ਕੰਮ?
ਖਾਤ ਪੀਤ ਖੇਲਤ ਹਸਤ ਵਿਸਥਾਰ।
ਹੁਣ ਕਹਿੰਦੇ ਨੇ ਮਨੁੱਖ ਕਰਦਾ ਕੀ ਹੈ? ਖਾਤ ਪੀਤ ਖੇਲਤ ਹਸਤ ਵਿਸਥਾਰ, ਖਾਂਦਾ ਹੈ, ਭਾਵ ਅਨੇਕ ਅਨੇਕ ਤਰ੍ਹਾਂ ਦੇ ਪਦਾਰਥ ਛਕਦਾ ਹੈ। ਖਾਤ, ਅਨੇਕ ਪ੍ਰਕਾਰ ਦੇ ਭੋਜਨ ਉਹਨਾਂ ਦੇ ਸਵਾਦ ਮਾਣਦਾ ਹੈ। ਪੀਤ, ਅਨੇਕ ਤਰ੍ਹਾਂ ਦੇ ਪਦਾਰਥ ਪੀਂਦਾ ਵੀ ਹੈ। ਖੇਲਤ, ਹੱਸਣ ਖੇਡਣ ਦੇ ਬੜੇ ਸਾਜ ਸਮਾਨ ਬਣਾ ਰੱਖੇ ਨੇ ਉਸਨੇ। ਹਸਤ ਖੇਲਤ, ਹੱਸਣ ਖੇਲਣ ਦੇ ਸਾਜ ਸਮਾਨ, ਮਨੋਰੰਜਨ ਦੇ ਸਾਜ ਸਮਾਨ। ਹਸਤ ਖੇਲਤ ਜਾਂ ਖੇਲਤ ਹਸਤ ਦਾ ਕੀ ਮਤਲਬ ਹੈ? ਮਨੋਰੰਜਨ ਦੇ ਸਮਾਨ, ਦਿਲ ਪਰਚਾਵੇ ਦੇ ਸਮਾਨ ਬੜੇ ਬਣਾ ਰੱਖੇ ਨੇ। ਵਿਸਥਾਰ ਆਖਿਆ ਹੈ, ਵਿਸਥਾਰ ਤੋਂ ਖੁਸ਼ੀਆਂ ਦਾ ਫੈਲਾਓ, ਖੁਸ਼ੀਆਂ ਦੇ ਸਾਧਨ। ਵਿਸਥਾਰ, ਵਿਸਥਾਰ ਤੋਂ, ਤੇ ਵਿਸਥਾਰ ਕਾਹਦਾ ਹੈ? ਖੁਸ਼ੀਆਂ ਦਾ ਵਿਸਥਾਰ। ਬੜੇ ਖੁਸ਼ੀਆਂ ਦੇ ਸਾਧਨ ਜੁਟਾ ਰੱਖੇ ਨੇ ਮਨੁੱਖ ਨੇ, ਬਹੁਤ ਹੀ ਖੁਸ਼ੀਆਂ ਦੇ ਸਾਧਨ ਜੁਟਾ ਰੱਖੇ ਨੇ। ਤੇ ਕਹਿੰਦੇ ਨੇ ਖਾਤ ਪੀਤ ਖੇਲਤ ਹਸਤ ਵਿਸਥਾਰ, ਬੜੇ ਹੀ ਖੁਸ਼ੀਆਂ ਦੇ ਸਾਧਨ ਇਸਨੇ ਬਣਾ ਰੱਖੇ ਨੇ। ਤੇ ਫਿਰ ਆਖਦੇ ਨੇ ਕਵਨ ਅਰਥ ਮਿਰਤਕ ਸ਼ਿੰਗਾਰ। ਕਵਨ ਅਰਥ ਕਿਸ ਕੰਮ? ਤੋ ਕਹਿੰਦੇ ਨੇ ਕਵਨ ਅਰਥ ਨਾਮ ਵੀ ਹੋਣ। ਕਹਿੰਦੇ ਨੇ ਨਾਮ ਵੀ ਹੋਣ ਤੇ ਮੁਰਦੇ ਹਨ, ਜਿਹੜੇ ਨਾਮ ਨਹੀਂ ਜਪਦੇ ਉਹ ਤੇ ਮੁਰਦੇ ਹਨ, ਤੇ ਜੇ ਉਹ ਸ਼ਿੰਗਾਰ ਕਰ ਵੀ ਲੈਣ ਤਾਂ ਕਿਸ ਕੰਮ? ਕਵਨ ਅਰਥ, ਜਿਹੜਾ ਨਾਮ ਨਹੀਂ ਜਪਦਾ ਉਹ ਤੇ ਮੁਰਦਾ ਹੈ, ਤੇ ਜੇ ਮੁਰਦਾ ਸ਼ਿੰਗਾਰ ਕਰ ਵੀ ਲਵੇ ਤੇ ਕਿਸ ਅਰਥ, ਕਿਸ ਕੰਮ? ਕਿਉਂਕਿ ਮੁਰਦੇ ਨੂੰ ਤੇ ਜਲਾ ਦੇਈਦਾ। ਤਾਂ ਆਖਿਆ ਕੀ ਹੈ? ਮਿਰਤਕ ਸ਼ਿੰਗਾਰ, ਜਿਹੜਾ ਨਾਮ ਨਹੀਂ ਜਪਦਾ ਉਹ ਜਿਤਨਾ ਸ਼ਿੰਗਾਰ ਕਰਦਾ ਹੈ ਇੰਜ ਜਿਵੇਂ ਮੁਰਦੇ ਨੂੰ ਸ਼ਿੰਗਾਰ ਦਿਓ। ਤੇ ਮੁਰਦੇ ਦਾ ਸ਼ਿੰਗਾਰ ਤੇ ਕਿਸੇ ਅਰਥ ਨਹੀਂ ਹੈ। ਕੌਣ ਅਰਥ, ਕਿਸ ਕੰਮ? ਹਾਂਜੀ,
ਜੋ ਨਾ ਸੁਣੇ ਜਸ ਪਰਮਾਨੰਦਾ।
ਜੋ ਨਾ ਸੁਣੇ ਜਸ ਪਰਮਾਨੰਦਾ, ਪਰਮਾਨੰਦ ਪ੍ਰਭੂ ਨੂੰ ਆਖਿਆ ਹੈ, ਪਰਮਾਨੰਦਾ ਪ੍ਰਭੂ ਦਾ। ਜੋ ਨਾ ਸੁਣੇ, ਜਿਹੜੇ ਨਹੀਂ ਸੁਣਦੇ, ਕਿ ਉਹ ਕਹਿੰਦੇ ਆ ਤਿੰਨਾਂ ਨਾਲੋਂ ਮਾੜੇ, ਪਸ਼ੂਆਂ ਨਾਲੋਂ ਮਾੜੇ। ਪਸ ਨਹੀਂ ਇਸ ਨੂੰ ਆਖਣਾ, ਔਂਕੜ ਬੋਲੇਗਾ, ਪਸ ਕੋਈ ਲਫ਼ਜ਼ ਹੀ ਨਹੀਂ। ਤੇ ਪੰਖੀ, ਪਸ਼ੂ ਪੰਖੀ, ਤ੍ਰਿਗਦ ਜੋਨ, ਤ੍ਰਿਗਦ ਜੋਨ ਆਖਿਆ ਚੁਪਾਏ ਜਾਨਵਰ ਜਿਤਨੇ ਉਹਨਾਂ ਨੂੰ ਤ੍ਰਿਗਦ ਜੋਨ ਆਖਿਆ ਹੈ, ਚਾਰ ਪੈਰਾਂ ਵਾਲੇ ਜਾਨਵਰ, ਉਹ ਹੈ ਤ੍ਰਿਗਦ ਜੋਨ। ਹੁਣ ਮੈਂ ਇਹ ਲਫ਼ਜ਼ ਵੇਖ ਰਿਹਾ ਸਾਂ, ਇਹਦੇ ਦੋ ਰੂਟ ਨੇ ਸੰਸਕ੍ਰਿਤ ਤੋਂ। ਇੱਥੇ ਜਿਹੜਾ ਲਿਖਿਆ ਨਾ ਤ੍ਰਿਗਨ, ਤ੍ਰਿਗਦ ਤੇ ਤ੍ਰਿਗਦ ਜੋਨ ਆਖਿਆ ਚੌਪਾਏ ਜਿਹੜੇ ਪਸ਼ੂ ਨੇ, ਪਰ ਇਹ ਜੇ ਵਰਡ ਦਾ ਰੂਟ ਦੇਖੀਏ ਨਾ ਤੇ ਦੋ ਲਫ਼ਜ਼ ਨੇ ਜਿਸ ਤੋਂ ਇਹ ਤ੍ਰਿਗਦ ਬਣਿਆ। ਤੇ ਇਹ ਸੰਸਕ੍ਰਿਤ ਦੇ ਲਫ਼ਜ਼ ਨੇ ਤੇ ਮੈਂ ਦੇਖ ਰਿਹਾ ਸਾਂ ਤੇ ਇੱਕ ਲਿਖਿਆ ਤ੍ਰਿਗ ਯੋਨ ਪਾਪ, ਜਿਹੜੇ ਪਸ਼ੂਆਂ ਦੇ ਪੇਟ ਚੋਂ ਜਨਮ ਲੈਂਦੇ ਨੇ, ਤੇ ਇੱਕ ਲਿਖਿਆ ਤ੍ਰਿਗ ਗਵਨ, ਜਿਹੜੇ ਪੇਟ ਦੀ ਚਾਲ ਤੇ ਚੱਲਦੇ ਨੇ, ਟੇੜੇ ਚੱਲਦੇ ਨੇ, ਜਿਸ ਤਰ੍ਹਾਂ ਸੱਪ। ਤੋਂ ਕਹਿੰਦੇ ਨੇ ਇਸ ਤਰ੍ਹਾਂ ਵੀ ਅਰਥ ਕਈਆਂ ਨੇ ਲਿਆ ਕਿ ਇਹ ਸੱਪਾਂ ਨਾਲੋਂ ਵੀ ਮਾੜੇ, ਇਹ ਉਹਨਾਂ ਨਾਲੋਂ ਵੀ ਮਾੜੇ ਜਿਹੜੇ ਨਾਮ ਨਹੀਂ ਜਪਦੇ। ਤੋਂ ਭਾਵ ਕੀ ਹੈ, ਸਤਿਗੁਰਾਂ ਦਾ ਕਹਿਣ ਦਾ ਇਹ ਹੈ ਕਿ ਉਹ ਮਨੁੱਖਾ ਦੇਹੀ ਦੇ ਲਾਇਕ ਹੀ ਨਹੀਂ, ਉਹ ਤੇ ਨੀਚ ਨੇ, ਕਿਉਂਕਿ ਜਾਨਵਰ ਸੋਚਦੇ ਨਹੀਂ, ਬੁੱਧੀ ਨਹੀਂ ਹੈ, ਜੀਵਨ ਗੁਜ਼ਾਰਦੇ ਨੇ, ਬੁੱਧੀ ਨਹੀਂ ਹੈ, ਅਕਲ ਨਹੀਂ ਹੈ, ਜਪਣਾ ਜਾਂ ਨਹੀਂ ਜਪਣਾ ਸੋਚ ਵਿਚਾਰ ਨਹੀਂ ਸਕਦੇ, ਕੀ ਚੰਗਾ ਕੀ ਬੁਰਾ ਸੋਚ ਨਹੀਂ ਸਕਦੇ। ਤੋਂ ਕਹਿੰਦੇ ਨੇ ਇਹ ਤੇ ਉਹਨਾਂ ਤੋਂ ਗਏ ਗੁਜ਼ਰੇ ਨੇ, ਉਹਨਾਂ ਤੋਂ ਵੀ ਮਾੜੇ ਨੇ। ਕਿਉਂ ਮਾੜੇ ਨੇ ਉਹਨਾਂ ਤੋਂ? ਕਿ ਪਸ਼ੂ ਤੋਂ ਜੇ ਕੋਈ ਗਲਤ ਹੋ ਜਾਂਦਾ ਹੈ ਤੇ ਪਸ਼ੂ ਨੂੰ ਬਲੇਮ ਨਹੀਂ ਦੇ ਸਕਦੇ, ਕਿਉਂਕਿ ਸੋਚਣ ਸ਼ਕਤੀ ਹੈ ਨਹੀਂ। ਬੰਦੇ ਤੋਂ ਗਲਤ ਹੋਵੇ ਤੇ ਬੰਦੇ ਨੂੰ ਦਿਮਾਗ ਦਿੱਤਾ ਹੈ, ਬੰਦੇ ਨੂੰ ਇਹ ਬਾਣੀ ਰੂਪੀ ਗਿਆਨ ਵੀ ਹੈ ਕੋਲ, ਫਿਰ ਵੀ ਗਲਤ ਕਰੇ ਤੇ ਕਹਿੰਦੇ ਨੇ ਇਹ ਪਸ਼ੂਆਂ ਨਾਲ ਵੀ ਮਾੜੇ। ਤੋਂ ਤ੍ਰਿਗਦ ਜੋਨ ਤੇ ਮੰਦਾ, ਜਿਹੜਾ ਨਾਮ ਜਪਣ ਵਾਲਾ ਨਹੀਂ।
ਹਾਂਜੀ। ਕਹੋ ਨਾਨਕ ਗੁਰਮੰਤਰ ਦ੍ਰਿੜਾਇਆ।
ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਮੰਤਰ ਕੀ ਹੈ? ਉਪਦੇਸ਼ ਨੂੰ ਆਖੀਦਾ ਹੈ ਮੰਤਰ। ਨਾਮ ਰੂਪੀ ਉਪਦੇਸ਼ ਗੁਰੂ ਨੇ ਪੱਕਾ ਕੀਤਾ, ਦ੍ਰਿੜਾਇਆ ਪਕਾ ਦਿੱਤਾ, ਹਿਰਦੇ ਚ ਪੱਕਾ ਕੀਤਾ। ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹਾਂਜੀ।
ਕੇਵਲ ਨਾਮ ਰਿਧ ਮਾਹੇ ਸਮਾਇਆ।
ਜਿਸ ਪ੍ਰਾਣੀ ਨੂੰ ਗੁਰੂ ਨੇ ਨਾਮ ਰੂਪੀ ਉਪਦੇਸ਼ ਹਿਰਦੇ ਚ ਪੱਕਾ ਕਰ ਦਿੱਤਾ ਨਾ, ਉਸੇ ਮਨੁੱਖ ਨੇ ਕੇਵਲ ਨਾਮ ਰਿਧ ਮਾਹੇ ਸਮਾਇਆ, ਉਸ ਮਨੁੱਖ ਦੇ ਹਿਰਦੇ ਅੰਦਰ ਕੇਵਲ ਨਾਮ ਹੀ ਨਾਮ ਸਮਾ ਗਿਆ, ਭਾਵ ਉਹ ਨਾਮ ਨਾਲ ਸਦਾ ਲਈ ਜੁੜ ਗਿਆ। ਸਮਾਉਣਾ ਹੁੰਦਾ ਹੈ ਸੁਰਤ ਜੋੜ ਲੈਣੀ, ਜੁੜ ਜਾਣਾ। ਹਾਂਜੀ।
ਗੌੜੀ ਮੇਲਾ ਪੰਜਵਾਂ। ਕਾਕੀ ਮਾਈ ਕਾਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾਕ, ਕਾਹੇ ਕੋ ਮੂਰਖ ਪਖਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ, ਰਹਾਓ ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ, ਮੇਰਾ ਮੇਰਾ ਕਰ ਬਿਲਾਹੀ, ਮਰਨ ਹਾਰ ਇਹ ਜੀਰਾ ਨਾਹੀ, ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨਸੇ ਪਰਮ ਠਾਟ।
ਹਾਂਜੀ।
ਕਾਕੀ ਮਾਈ ਕਾਕੋ ਬਾਪ।
ਕਾਕੀ ਨਹੀਂ ਹੈ, ਕਾਂ ਕੀ ਹੈ? ਕਾਂ ਕੀ, ਕਾਂ ਕੀ ਤੋਂ ਭਾਵ ਹੈ ਕਿਸ ਦੀ, ਕਾਂ ਕੀ ਤੋਂ ਇੱਥੇ ਭਾਵ ਕੀ ਹੈ ਕਿਸ ਦੀ। ਕਾਂ ਕੀ ਮਾਈ ਕਾਕੋ ਬਾਪ, ਕਿਸ ਦੀ ਕੋਈ ਮਾਂ ਹੈ, ਕਿਸ ਦਾ ਕੋਈ ਪਿਓ ਹੈ, ਭਾਵ ਕਿਵੇਂ ਗਿਣੀਏ, ਕਿਸ ਦੀ ਕੋਈ ਮਾਂ ਹੈ, ਕਿਸ ਦਾ ਕੋਈ ਪਿਓ ਹੈ। ਕਾਂ ਕੀ ਮਾਈ ਕਾਕੋ ਬਾਪ, ਕੌਣ ਕਿਸੇ ਦਾ ਪਿਓ ਹੈ, ਕੌਣ ਕਿਸੇ ਦੀ ਮਾਂ ਹੈ? ਕਿਉਂ ਆਖਿਆ ਏ ਅਗਲੀ ਤੁਕ ਚ?
ਨਾਮ ਤਾਰੀਕ ਝੂਠੇ ਸਭ ਸਾਕ।
ਕਹਿੰਦੇ ਨੇ ਇਹ ਤੇ ਨਾਮ ਤਾਰੀਕ ਝੂਠੇ ਸਭ ਸਾਕ। ਨਾਮ ਤਾਰੀਕ ਦਾ ਮਤਲਬ ਏ ਇਹ ਤਾਂ ਸਿਰਫ ਨਾਮ ਦੇ ਹੀ, ਨਾਮ ਮਾਤਰ ਦੇ ਹੀ ਸਾਕ ਨੇ, ਇਹ ਤਾਂ ਸਿਰਫ ਨਾਂ ਦੇ ਹੀ ਸਾਕ ਨੇ, ਇਹ ਤਾਂ ਕਹਿਣ ਮਾਤਰ ਦੇ ਸਾਕ ਨੇ। ਨਾਂ ਦੇ ਸਾਕ ਮਤਲਬ ਕਹਿਣ ਮਾਤਰ ਦੇ ਸਾਕ। ਨਾਮ ਤਾਰੀਕ ਨਾਮ ਦੇ ਹੀ ਸਾਕ, ਕਹਿਣ ਮਾਤਰ ਦੇ ਸਾਕ। ਤਾਰੀਕ ਨਾਂ ਧਰਨਾ, ਨਾਂ ਦੇ ਹੀ ਸਾਕ। ਕਿਸੇ ਨੂੰ ਅਸੀਂ ਮਾਂ ਕਹਿ ਦਿੱਤਾ, ਕਿਸੇ ਨੂੰ ਪਿਓ ਕਹਿ ਦਿੱਤਾ, ਇਹ ਸਾਡੇ ਮਾਂ ਬਾਪ ਮਨੁੱਖਾਂ ਦੇ ਦਿੱਤੇ ਸੰਬੰਧਾਂ ਦੇ ਨਾਂ ਨੇ। ਨਾਮ ਤਾਰੀਕ ਨਾਮ ਦੇਈ, ਸਿਰਫ ਕਹਿਣ ਕਹਾਉਣ ਦੇਈ। ਤੂੰ ਕਹਿੰਦੇ ਨੇ ਕਾਂ ਕੀ ਮਾਈ ਕਾਂ ਕੋ ਬਾਪ, ਕੌਣ ਹੈ ਕਿਸੇ ਦੀ ਮਾਂ, ਕੌਣ ਹੈ ਕਿਸੇ ਦਾ ਪਿਓ? ਨਾਮ ਤਾਰੀਕ ਇਹ ਤੇ ਨਾਮ ਦੇ ਹੀ ਸਾਕ ਨੇ, ਇਹ ਤੇ ਸਿਰਫ ਕਹਿਣ ਦੇ ਹੀ ਸਾਕ ਨੇ। ਕਿਉਂ? ਇਹ ਤੇ ਝੂਠੇ ਸਭ ਸਾਕ। ਝੂਠ ਕਿਸ ਨੂੰ ਕਹੀਦਾ ਜੋ ਸੰਬੰਧ ਇੱਕ ਦਿਨ ਟੁੱਟ ਜਾਂਦਾ ਹੈ, ਉਹ ਝੂਠਾ ਸੰਬੰਧ ਹੈ। ਤੇ ਕਹਿੰਦੇ ਨੇ ਝੂਠੇ ਸਭ ਸਾਕ, ਇਹ ਸੰਬੰਧ ਸਭ ਝੂਠੇ ਨੇ, ਟੁੱਟ ਜਾਣ ਵਾਲੇ ਨੇ, ਇਹ ਸਦਾ ਟਿਕਣ ਵਾਲੇ ਸੰਬੰਧ ਨਹੀਂ ਹੈ, ਇਹ ਸੰਬੰਧ ਤੇ ਟੁੱਟ ਜਾਂਦੇ ਨੇ, ਤੇ ਝੂਠੇ ਸਭ ਸਾਕ। ਹਾਂਜੀ।
ਕਾਹੇ ਕੋ ਮੂਰਖ ਪਖਲਾਇਆ।
ਕਾਹੇ ਕੋ ਮੂਰਖ ਪਖਲਾਇਆ। ਪਖਲਾਇਆ ਏ ਸੁਪਨੇ ਚ ਬੋਲਣਾ, ਬਰੜਾਉਣਾ। ਆ ਮਨੁੱਖ ਸੁਪਨੇ ਚ ਬਰੜਾਉਂਦਾ ਹੈ ਨਾ, ਸੁਪਨੇ ਚ ਬੋਲਦਾ ਹੈ, ਇਸ ਨੂੰ ਆਖੀਦਾ ਪਖਲਾਇਆ। ਕਾਹੇ ਕੋ ਮੂਰਖ ਪਖਲਾਇਆ, ਤੂੰ ਕੀ ਕਹਿ ਰਹੇ ਨੇ ਕਿ ਤੂੰ ਤੇ ਮਾਂ ਪਿਓ ਕਹਿ ਕੇ ਸੁਪਨੇ ਚ ਬਰੜਾ ਰਿਹਾ? ਕਿਉਂਕਿ ਜੀਵਨ ਹੈ ਇੱਕ ਸੁਪਨਾ, ਸੁਪਨਾ ਹੈ ਇੱਕ ਦਿਨ ਟੁੱਟ ਜਾਂਦਾ ਹੈ, ਤੋ ਤੇਰੀ ਜ਼ਿੰਦਗੀ ਵੀ ਇੱਕ ਦਿਨ ਮੁੱਕ ਜਾਂਦੀ ਹੈ, ਤੋ ਇਹ ਤੇ ਤੇਰੀ ਜ਼ਿੰਦਗੀ ਇੱਕ ਸੁਪਨਾ ਹੈ। ਤੇ ਸੁਪਨੇ ਚ ਬੰਦਾ ਬੋਲਦਾ ਹੈ, ਸੁਪਨੇ ਚ ਜੋ ਕੁਛ ਦੇਖਦਾ ਉਹ ਸਦਾ ਸੱਚ ਨਹੀਂ ਹੁੰਦਾ, ਜਦੋਂ ਸੁਪਨਾ ਟੁੱਟਦਾ ਹੈ ਜੋ ਸੁਪਨੇ ਚ ਦੇਖਿਆ ਸੱਚ ਹੋ ਜਾਂਦਾ ਹੈ। ਤੋ ਕਹਿੰਦੇ ਨੇ ਜਿਹੜੇ ਇੱਕ ਤੇਰੀ ਜ਼ਿੰਦਗੀ ਇੱਕ ਸੁਪਨਾ ਹੈ, ਤੇ ਮਾਂ ਬਾਪ ਇਹ ਸੁਪਨੇ ਵਿੱਚ ਤੇਰੇ ਸੰਬੰਧੀ ਨੇ, ਜਿਨ੍ਹਾਂ ਨੂੰ ਤੂੰ ਮਾਂ ਆਖਦਾ ਹੈ, ਜਿਨ੍ਹਾਂ ਨੂੰ ਤੂੰ ਪਿਓ ਆਖਦਾ ਹੈ, ਇਹ ਤੇਰੇ ਜ਼ਿੰਦਗੀ ਰੂਪੇ ਸੁਪਨੇ 'ਚ ਇਸ ਤਰ੍ਹਾਂ ਦੇ ਇਹਨਾਂ ਨਾਲ ਤੇਰੇ ਸੰਬੰਧ ਜੁੜੇ ਨੇ। ਹਾਂਜੀ। ਕਾਹੇ ਕੋ ਮੂਰਖ ਪਖਲਾਇਆ, ਐ ਮੂਰਖਾ तू सुपने च बड़ा बड़ा कि किसी मां आखी जा रहा है, किसी प्यो आखी जा रहा है, तेन पता नहीं ये सुपने च बड़ा रहा है। ये सुपने के संबंध तू गढ़ लए ने। हां जी,
मिल संजोग हुक्मे तू आया,
मिल संजोग हुक्मे तू आया, हुक्म हुक्म मम्मे नु सियारी हुक्म पा के मिल तो मिल लल्ले नु भी सियारी है, मिले ने मिल ए मिले ने कौन मां ते प्यो, ए मां ए प्यो ए बाकी दे साग संबंधी तेन किवें मिले ने, कहंदे ने ए मिले ने संजोग करके, संजोग गगे नु सियारी संजोग करके, पिछले जन्मां दे संजोगां करके, पिछले जन्मां दे तेरे इन्हां नाल लैण देण दे संबंध ने, इस करके इस जीवन विच तेनु ए मिल पए ने। आ जिहड़ियां सियारियां लाईयां ना, ए इक इक सियारी अर्थ दे रही है। मम्मे नु सियारी, लल्ले नु सियारी, मिल पा मिले ने, इन्हां नाल मेला ए, इन्हां नाल मेला क्यों है, तो फिर संजोग गगे नु सियारी संजोगां करके, संजोगां करके मेला ए, ते संजोगां करके ते संजोग किवें बने ने, तो नाल दस्या हुक्म है, कर्म रूपी हुक्म जो परमेश्वर दे बन रखे ने, जो सारिया ते वरतदे ने, उस हुक्म अनुसार तेरे पिछले जन्मां विच इन्हां नाल संबंध जुड़े ते ओ लैण देण दे संबंध पूरे करने ने, ते ए तेरे मां बाप बने, ए समझा रहे ने। मिल संजोग हुक्म है तू आया। हां जी,
रहा
आया किथे आया, इस संसार विच आया, जगत विच, इस धरती। हां जी,
एका माटी एका जोत,
एका माटी एका जोत, कहिंदे ने एका माटी सारे इको मिट्टी ते, इको मिट्टी तो बने ने, इको मिट्टी की है पंज तत, की तेरे मां, की तेरे प्यो, की तू ते की बाकी दे संसारी जीव, सारे एका माटी तो, एका माटी कुंचर चीटी साज करे बो ना नारे। तो कहिंदे ने ए जितने तेरे साख संबंधी ने, ए तुसी सारे इको मिट्टी तो बने हो, सारे इको ही पंजा तत्तां तो बने हो, एका माटी ते एका जोत, जोत की ए आत्मा नू आख्या जोत। तीन चीजां जड़ियां हन मनुख दे शरीर दे विच मेजर ने, जो गिनण वालियां ने, एक की है शरीर, एक की है जिंद, एक है आत्मा, तिन्हां विच डिस्टिंक्शन। एक है शरीर जो पंज तत् तो बनिया है, जिसनू आख्या एका माटी, ते जोत ओ परमात्मा दी जोत जो सब विच मौजूद है, जिसनू असीं आत्मा आखदे हां, ते आत्मा कदे लिबड़दी नहीं है, सदा निर्मल हुंदी है। ते फिर एक है जिंद, जिंद की है, जिंद आखीदा है प्राण, ए फ्यूल बॉडी दा जिहड़ा इसनू जिंदा रखदा है। अज जिवें कार चलाउणी होवे तां पेट्रोल चाहीदा, फ्यूल चलदा चाहीदा, टाइम कार चलदी है, कोई मशीनरी चलानी है फ्यूल चाहिए है। तो प्राण ने उसनु जिंद आखी है। असी कई बारी जिंद ते आत्मा नु मिक्सअप कर लेने हैं, उंज डिस्टिंक्शन है। जिंद ए प्राण, ए शरीर दा ड्राइविंग फोर्स, ए शरीर दा मकैनिज्म चलाउण लई जो फ्यूल है वो प्राण है, वो जिंद है। ते आत्मा है उस परमात्मा दी किरण, ते आत्मा कदे लिबड़दी नहीं। ते तुसी कहे जे आत्मा लिबड़दी नहीं तो फिर मनुख कई निर्मल ने कई मैले ने, ए क्यों, ए मन करके। तो मन की है, जिवें मन दा ते आत्मा दा इंज संबंध गिण लो जिवें सराहणे ते गलाफ चढ़ाईदा, गलाफ मैला हो जांदा है ओह ला के सुट देईदा है, फिर नवा चढ़ सकदा है, लेकिन सराहणा ओही रहिंदा है। बस ए जोड़े आत्मा दा ते मन दा, आत्मा मैली हुंदी है मन करके, ते मन गलाफ, आत्मा इटसेल्फ मैली नहीं हो सकदी, उतला गलाफ ही मैला हुंदा। जे सराहणा मैला हो जाए फिर ते सराहणा ही कम हो गया, गलाफ मैला हुंदा है, गलाफ ला सुटीदा है। जे आत्मा मैली हो जाए ते आत्मा मुड़ मैली नहीं सकदी परमात्मा नाल उजल नाल। तो एका माटी एका जोत, एको पवन, पवन आख्या प्राणा नू, एको पवन की है प्राण जिंद। तो कहिंदे ने कि जिवें जोत भी सारे दी इको ही है, इको थाऊं आई है परमात्मा तो, ते ए जड़ा ड्राइविंग फोर्स है ना प्राण, ए भी प्राणा रूपी समुंदर है, ते तुबका तुबका समुंदर दा हर एक शरीर विच पिया है, जड़ा शरीर नू तोरी रखदा है। ए फ्यूल इको टैंक चो आ रहा है, थोड़ा थोड़ा हर एक कार च पिया है, वो चलाई जा रहा कार नू, इको रेजरवायर है फ्यूल दा, प्राणामयी रेजरवायर, बस उथों ही सारे च आया है। पवन प्राण नू आख्या, एको पवन, ओ भाई ए प्राण जो चल रहे ने शरीरां विच, ए भी इको थाओ आए ने। तो हुण समझाया की है कि मिट्टी सारियां दी इको जी, शरीर सारां दा पंज तत् तो ही है इको सोर्स तो, आत्मा सारियां दी इको सोर्स तो, ए प्राण भी सारियां दी इको सोर्स तो। तो फिर कहंदे ने कहां कौन रोत, भई सारे इको सोर्स तो है, ते फिर कौन किस नू रो रहा है, सारियां दा ओरिजिन इको ही है, ते फिर कौन किस नू रो रहा है। ते फिर जे मर जाए रोण दा मतलब की है, सोर्स इको है, सारे ने उथे चले जाना, विछड़िया ते कोई है ही नहीं, मिट्टी ने मिट्टी च रल जाना, ਪੰਜ ਤੱਤ ਨੇ ਪੰਜ ਰਲ ਜਾਣਾ ਉਹ ਫਿਰ ਪੰਜਾਂ ਤੱਤਾਂ ਚ ਕਿਤੇ ਬਦਲ ਜਾਏਗਾ। ਇਹ ਪ੍ਰਾਣਾਮਯ ਨੇ ਫਿਰ ਰੈਜ਼ਰਵਾਇਰ ਚ ਚਲੇ ਜਾਣਾ ਤੇ ਇਹ ਜਿਹੜੀ ਆਤਮਾ ਹੈ ਫਿਰ ਪਰਮਾਤਮਾ ਚ ਇੱਕ ਦਿਨ ਜਾਏਗੀ। ਇਹ ਤੇ ਸੋਰਸ ਆਪਣੋ ਆਪਣੀ ਥਾਂ ਚਲੇ ਜਾਣਗੇ, ਮਿਟਿਆ ਤੇ ਕੋਈ ਵੀ ਨਹੀਂ ਹੈ। ਤੇ ਕੌਣ ਕਿਸ ਨੂੰ ਰੋ ਰਿਹਾ ਹੈ? ਦਰਅਸਲ ਮੋਇਆ ਤੇ ਕੋਈ ਵੀ ਨਹੀਂ ਹੈ। ਮੋਇਆ ਕੀ ਹੈ? ਖਤਮ ਹੋ ਗਿਆ, ਮੁੱਕ ਗਿਆ। ਨਾ ਪੰਜ ਤੱਤ ਖਤਮ ਹੁੰਦੇ ਨੇ, ਨਾ ਜਿੰਦ ਖਤਮ ਹੁੰਦੀ ਹੈ। ਇਹ ਪ੍ਰਾਣ ਤੇ ਨਿਕਲ ਗਏ ਨੇ, ਖਤਮ ਨਹੀਂ ਹੋਏ। ਇਹ ਤੇ ਆਪਣੇ ਰੈਜ਼ਰਵਾਇਰ ਚ ਚਲੇ ਗਏ ਨੇ। ਇਹ ਜਿਹੜੀ ਆਤਮਾ ਇਹ ਵੀ ਖਤਮ ਨਹੀਂ ਹੋਈ ਹੈ, ਇਹ ਵੀ ਮੁੜ ਕੇ ਹੋਰ ਸਰੂਪ ਚ ਜਾਏਗੀ। ਤਾਂ ਕੁਛ ਖਤਮ ਨਹੀਂ ਹੋਇਆ ਤੇ ਕੌਣ ਕਿਸ ਨੂੰ ਰੋ ਰਿਹਾ ਹੈ? ਰੋਈਦਾ ਤੇ ਉਸਨੂੰ ਹੈ ਜੋ ਮੁੱਕ ਗਿਆ, ਇੱਥੇ ਤੇ ਮੁੱਕਿਆ ਕੋਈ ਨਹੀਂ ਹੈ। ਤੂੰ ਕਹਿੰਦੇ ਨੇ ਕੌਣ ਕਿਸ ਨੂੰ ਰੋ ਰਿਹਾ ਹੈ? ਸਮਝਣ ਵਾਲੀਆਂ ਗੱਲਾਂ ਨੇ। ਹਾਂਜੀ ਦੱਸੋ। ਹਾਂਜੀ ਸਤਿਗੁਰਾਂ ਨੇ ਇਵੇਂ ਆਖਿਆ, ਪ੍ਰਾਣ ਨਾ ਮੈਂ ਦੇਖੇ ਨੇ, ਤੁਸੀਂ ਦੇਖੇ ਨੇ, ਨਾ ਮੈਂ ਆਉਂਦੇ ਵੇਖੇ ਨੇ, ਨਾ ਮੈਂ ਜਾਂਦੇ ਵੇਖੇ ਨੇ। ਇੱਥੇ ਤੇ ਲਫ਼ਜ਼ ਏਕਾ ਹੀ ਹੈ ਤੇ ਏਕਾ ਤੋਂ ਇਹ ਸਮਝ ਆ ਰਹੀ ਹੈ ਕਿ ਇੱਕੋ ਥਾਂ ਆ ਰਹੇ ਨੇ। ਹਾਂਜੀ ਇਸ ਤੋਂ ਵੱਧ ਐਕਸਪਲੇਨੇਸ਼ਨ ਇਸ ਦੀ ਹੋ ਨਹੀਂ ਸਕਦੀ। ਨਾ ਤੁਸੀਂ ਰੈਜ਼ਰਵਾਇਰ ਦੇਖਿਆ, ਨਾ ਮੈਂ ਵੇਖਿਆ। ਇਹ ਤੇ ਸਤਿਗੁਰੂ ਕਹਿ ਰਹੇ ਨੇ, ਏਕਾ ਦਾ ਮਤਲਬ ਇੱਕ ਥਾਂ ਤੋਂ, ਸੋਰਸ ਇੱਕ ਹੈ। ਹਾਂਜੀ ਏਕਾ ਮਾਟੀ ਕੁੰਚਰ ਚੀਂਟੀ ਚੀਟੀ, ਇੱਕੋ ਚੀਜ਼ ਨਹੀਂ ਹਨ, ਸੋਰਸ ਇੱਕੋ ਹੀ ਹੈ ਉਹਨਾਂ ਦਾ, ਸਾਰਿਆਂ ਦਾ ਸੋਰਸ ਵੱਖਰਾ ਵੱਖਰਾ। ਇਹ ਸੋਰਸ ਇਹਨਾਂ ਦੇ ਇੱਕੋ ਹੀ ਨੇ, ਤੁਹਾਡੇ ਸਰੀਰ ਦਾ ਸੋਰਸ ਤੇ ਬਾਕੀ ਦੇ ਸਰੀਰ ਦਾ ਸੋਰਸ ਇੱਕੋ ਹੀ, ਇੱਕੋ ਪੰਜ ਤੱਤ ਨੇ। ਤੁਹਾਡੀ ਜਿੰਦ ਜਾਂ ਪ੍ਰਾਣ ਤੇ ਮੇਰੀ ਜਿੰਦ ਜਾਂ ਪ੍ਰਾਣ ਜਾਂ ਹੋਰ ਕਿਸੇ ਦੀ ਜਿੰਦ ਜਾਂ ਪ੍ਰਾਣ ਸਾਰੇ ਇੱਕੋ ਸੋਰਸ ਤੋਂ ਆਏ ਨੇ, ਇੱਕੋ ਪ੍ਰਾਣਾ ਰੂਪੀ ਤਲਾਬ ਚੋਂ ਨਿਕਲੇ ਨੇ। ਇਵੇਂ ਆਤਮਾਵਾਂ ਇੱਕੋ ਸੋਰਸ ਤੋਂ ਆਈਆਂ ਨੇ, ਤਾਂ ਸੋਰਸ ਇਹਨਾਂ ਦਾ ਸਾਰਿਆਂ ਦਾ ਇੱਕੋ ਹੀ ਹੈ। ਤੇ ਮੁੜ ਕੇ ਸੋਰਸ ਵਿੱਚ ਹੀ ਮਿਲਦੀਆਂ ਨੇ। ਤਾਂ ਕਹਿੰਦੇ ਨੇ ਮਿਟਿਆ ਤੇ ਕੁਛ ਵੀ ਨਹੀਂ ਹੈ, ਨਾ ਪੰਜ ਤੱਤ ਮਿਟੇ ਨੇ, ਨਾ ਹੀ ਪ੍ਰਾਣ ਖਤਮ ਹੋਏ ਨੇ, ਉਹ ਤੇ ਨਿਕਲੇ ਹੀ ਨੇ, ਨਾ ਹੀ ਆਤਮਾ ਖਤਮ ਹੋਈ ਹੈ। ਪੰਜ ਤੱਤ ਵੀ ਰੂਪ ਚੇਂਜ ਕਰਦੇ ਨੇ, ਮੁੜ ਕੇ ਪੰਜਾਂ ਤੱਤਾਂ ਚ ਹੀ ਨੇ, ਸਿਰਫ ਰੂਪ ਉਹਨਾਂ ਨੇ ਬਦਲਿਆ ਹੈ। ਅਸੀਂ ਜੇ ਦਫ਼ਨ ਕਰ ਦਿੰਦੇ ਹਾਂ ਜਾਂ ਜਲਾ ਵੀ ਦਿੰਦੇ ਹਾਂ, ਤਾਂ ਪੰਜਾਂ ਤੱਤਾਂ ਨੇ ਰੂਪ ਬਦਲਿਆ ਹੈ, ਖਤਮ ਨਹੀਂ ਹੋਏ, ਕੋਈ ਮੁੱਕਦਾ ਕੁਛ ਵੀ ਨਹੀਂ ਹੈ। ਯੂ ਕਾਂਟ ਡਿਸਟਰੋਏ ਮੈਟਰ। ਤਾਂ ਕਹਿੰਦੇ ਨੇ ਮੁੱਕਿਆ ਤੇ ਕੁਛ ਵੀ ਨਹੀਂ ਹੈ, ਤੇ ਮਰਿਆ ਦਾ ਮਤਲਬ ਤੇ ਮੁੱਕ ਗਿਆ, ਤੇ ਮੁੱਕਿਆ ਤੇ ਕੁਛ ਵੀ ਨਹੀਂ ਹੈ, ਕੌਣ ਕਿਸ ਨੂੰ ਰੋ ਰਿਹਾ ਫਿਰ? ਤੇ ਸਾਕ ਵੀ ਤੇਰੇ ਝੂਠੇ ਨੇ, ਤੇ ਫਿਰ ਰੋ ਵੀ ਕੀ ਹੋਣ ਰਿਹਾ? ਕਿਉਂਕਿ ਇਹ ਸੁਪਨੇ ਦੇ ਸਾਕ ਨੇ। ਤੂੰ ਕਿਹਾ ਰੋਣ ਦਾ ਮਤਲਬ ਕੀ ਹੈ? ਹਾਂਜੀ ਫਿਰ ਠਹਿਰ ਕੇ ਜਰਾ ਕਰ ਲਈਏ ਹੁਣ ਅੱਗੇ।
ਮੇਰਾ ਮੇਰਾ ਕਲ ਕਰ ਬਿਲਾਹੀ,
ਮੇਰਾ ਮੇਰਾ ਕਰ ਬਿਲਾਹੀ, ਬਿਲਾਹੀ ਵਿਲਾਪ ਕਰਨਾ। ਮਨੁੱਖ ਜਿਹੜਾ ਚੜਾਈ ਕਰ ਜਾਂਦਾ ਹੈ, ਉਹਦੀ ਯਾਦ ਵਿੱਚ ਬੜਾ ਵਿਰਲਾਪ ਕਰਦਾ, ਬੜਾ ਰੋਂਦਾ ਹੈ, ਕੁਰਲਾਉਂਦਾ ਹੈ, ਵੀ ਇਹ ਮੇਰਾ ਚੱਲ ਵਸਿਆ, ਮੇਰਾ ਚੱਲ ਵਸਿਆ, ਮੇਰਾ ਮੇਰਾ ਕਰ ਬਿਲਾਹੀ।
ਮਰਨ ਹਾਰ ਇਹ ਜੀਰਾ ਨਾਹੀ,
ਮਰਨ ਹਾਰ ਇਹ ਜੀਰਾ ਨਾਹੀ। ਜੀਰਾ ਆਖਿਆ ਇੱਥੇ ਆਤਮਾ ਨੂੰ, ਇੱਥੇ ਜੀਰਾ ਆਖਿਆ ਆਤਮਾ ਨੂੰ, ਜਿੰਦ ਨੂੰ ਨਹੀਂ, ਆਤਮਾ ਨੂੰ। ਵੀ ਇਹ ਆਤਮਾ ਤੇ ਮਰਨ ਵਾਲੀ ਨਹੀਂ ਹੈ। ਤੂੰ ਆਖ ਰਿਹਾ ਕਿ ਮੇਰਾ ਮੇਰਾ ਚੱਲ ਵਸਿਆ ਤੇ ਵਿਰਲਾਪ ਕਰ ਰਿਹਾ, ਉਹ ਜਰਾ ਸੋਚ ਤੇ ਸਹੀ। ਮਰਨ ਹਾਰ ਇਹ ਜੀਰਾ ਨਾਹੀ, ਜੇ ਤੇਰੀ ਸਮਝ ਵਿੱਚ ਇਹ ਉਤਰ ਜਾਏ ਕਿ ਆਤਮਾ ਕਦੇ ਮੋਂਦੀ ਨਹੀਂ, ਤੇ ਸ਼ਾਇਦ ਤੂੰ ਵਿਰਲਾਪ ਨਾ ਕਰੇ। ਜੇ ਤੈਨੂੰ ਇਹ ਸਮਝ ਆ ਜਾਏ ਕਿ ਸੰਬੰਧ ਝੂਠੇ ਸਨ, ਸ਼ਾਇਦ ਤੂੰ ਵਿਰਲਾਪ ਨਾ ਕਰੇ। ਹੁਣ ਮੈਂ ਤੁਹਾਨੂੰ ਦੱਸਾਂ, ਇਹ ਸੰਬੰਧ ਅਸੀਂ ਸੱਚੇ ਮਨ ਲਏ ਨੇ, ਆਪਣੇ ਮਨ ਲਏ ਨੇ, ਔਰ ਇਸੇ ਕਰਕੇ ਵਿਰਲਾਪ ਹੈ। ਟੋਲਸਟੋਏ ਦੀ ਇੱਕ ਮੈਂ ਕਹਾਣੀ ਪੜ੍ਹ ਰਿਹਾ ਸਾਂ, ਰਸ਼ੀਅਨ ਰਾਈਟਰ, ਪੁਰਾਣੀ ਬੜੀ ਲਿਖੀ। ਕਹਿੰਦਾ ਇੱਕ ਬਹੁਤ ਅਮੀਰ ਜ਼ਾਦਾ, ਇੱਕੋ ਇੱਕ ਉਸਦਾ ਲੜਕਾ, ਤੇ ਲੜਕਾ ਉਸਦਾ ਕੁਛ ਵਿਗੜ ਗਿਆ, ਪੈਸੇ ਮੰਗੇ ਪਿਓ ਤੋਂ ਬਹੁਤ, ਤੇ ਉਸਨੇ ਨਾ ਦਿੱਤੇ। ਉਹਨੇ ਕਿਹਾ ਕਿ ਖਰਾਬ ਕਰ ਦੇਗਾ, ਲੁਟਾ ਦੇਗਾ, ਬੜੀ ਮੁਸ਼ਕਲ ਨਾਲ ਮੈਂ ਪੂੰਜੀ ਬਣਾਈ ਹੈ, ਇਹ ਤੇ ਨੌਜਵਾਨ ਹੈ, ਗਲਤ ਰਾਹਾਂ ਤੇ ਪਿਆ ਹੈ, ਜੇ ਮੈਂ ਜ਼ਿੱਦ ਪੂਰੀ ਕੀਤੀ ਇਹਦੀ, ਲੁਟਾ ਦੇਗਾ ਪੈਸਾ, ਮੇਰੇ ਹੁੰਦਿਆਂ ਹੀ ਲੁਟਾ ਦੇਗਾ। ਤੋ ਆਖਿਆ ਮੈਂ ਨਹੀਂ ਦੇਣੇ। ਉਹ ਨਾਰਾਜ਼ ਹੋ ਕੇ ਮੁੰਡਾ ਘਰੋਂ ਚਲਾ ਗਿਆ। ਉਸਨੇ ਆਖਿਆ ਕੋਈ ਗੱਲ ਨਹੀਂ, ਦੋ ਚਾਰ ਮਹੀਨੇ ਛੇ ਮਹੀਨੇ ਧੱਕੇ ਖਾਏਗਾ, ਫਿਰ ਮੁੜ ਕੇ ਘਰ ਆ ਜਾਏਗਾ, ਇਹਦੇ ਚ ਕੀ ਔਖੇ ਹੋਣ ਦੀ ਗੱਲ ਹੈ, ਥੋੜੀ ਤਕਲੀਫ਼ ਦੇਖੇਗਾ, ਇਸਨੇ ਬੜਾ ਸੁੱਖ ਦੇਖਿਆ, ਘਰ ਆ ਜਾਏਗਾ। ਲੇਕਿਨ ਕਹਿੰਦੇ ਨੇ ਗੱਲ ਕੁਛ ਐਸੀ ਬਣੀ ਕਿ ਉਹ ਮੁੰਡੇ ਦਾ ਦਿਮਾਗ ਐਸਾ ਖਰਾਬ ਹੋਇਆ, ਮੁੜ ਕੇ ਘਰ ਹੀ ਨਾ ਆਇਆ, ਵਰੇ ਲੰਘ ਗਏ। ਕਹਾਣੀ ਹੈ ਕਹਾਣੀ, ਲੇਕਿਨ ਸਬਕ ਬੜਾ ਸੀ, ਔਰ ਮੈਨੂੰ ਯਾਦ ਆ ਗਈ ਤੇ ਟੁਕਦੀ ਬੜੀ ਹੈ। ਵਰੇ ਲੰਘ ਗਏ ਤੇ ਹੁਣ ਬਾਪ ਨੂੰ ਫਿਕਰ ਹੋਣ ਲੱਗਾ, ਇੱਧਰ ਉਮਰਾਂ ਵੀ ਸਿਆਣੀ ਹੁੰਦੀ ਜਾਂਦੀ ਸੀ, ਆਖਿਆ ਇੱਕੋ ਇੱਕ ਬੇਟਾ ਤੇ ਇੰਨੀ ਜਾਇਦਾਦ ਕੌਣ ਮਾਲਕ ਬਣੇਗਾ। ਬੜੀ ਉਸਨੇ ਟੂੰਡ ਸ਼ੁਰੂ ਕੀਤੀ, ਕੁਛ ਨਾ ਪਤਾ ਲੱਗੇ। ਅਖੀਰ ਦੱਸ ਪਈ ਕਿ ਇਸ ਸ਼ਕਲ ਦਾ, ਹੁਣ ਬੜੇ ਬੜੇ ਗੁਜ਼ਰ ਗਏ ਸਨ, ਸ਼ਕਲ ਦਾ ਪਤਾ ਨਾ ਲੱਗੇ, ਛੋਟੇ ਹੁੰਦਿਆਂ ਦੀ ਸ਼ਕਲ। ਪਰ ਆਖਿਆ ਕਿਸੇ ਨੇ ਕਿ ਬਈ ਇਸ ਦੀ ਉਮਰ ਹੁਣ ਇਤਨੇ ਕੁ ਸਾਲ ਦੀ ਹੋਣੀ ਚਾਹੀਦੀ ਹੈ। ਆ ਕਿਸਮ ਦੀ ਇਸ ਨਾਲ ਨੈਣ ਨਕਸ਼ ਮਿਲਦੇ ਹੋਣੇ ਚਾਹੀਦੇ ਨੇ। ਤੇ ਕਿਸੇ ਨੇ ਦੱਸ ਪਾਏ ਵੀ ਇਸ ਕਿਸਮ ਦਾ ਦਸਾਂ ਤੇ ਅੱਗੇ ਬਹੁਤ ਪੈਂਦੀਆਂ ਸਨ, ਇੱਕ ਹੋਰ ਆ ਗਈ ਕਿ ਇਸ ਕਿਸਮ ਦਾ ਫਲਾਣੇ ਸ਼ਹਿਰ ਕੋਈ ਦੇਖਿਆ ਸੀ। ਤੇ ਪਿਓ ਤੇ ਹੁਣ ਬਹੁਤ ਉਦਾਸੀਨ ਸੀ, ਫਟਾਫਟ ਚੁੱਕਿਆ ਸਮਾਨ ਤੇ ਕਹਿੰਦੇ ਉਸ ਸ਼ਹਿਰ ਪਹੁੰਚ ਗਿਆ ਵੀ ਜਾ ਕੇ ਪਾਲ ਕਰਾਂ। ਕਹਿੰਦੇ ਨੇ ਰਾਤੀ ਕਿਸੇ ਹੋਟਲ ਚ ਠਹਿਰਿਆ, ਹੋਟਲ ਚ ਠਹਿਰਿਆ ਤੇ ਬੜੀ ਸਰਦੀ ਪੈ ਰਹੀ ਸੀ ਉਸ ਪਾਸੇ, ਬੜੀ ਹਵਾ ਤੇ ਮੀਂਹ ਪਵੇ, ਹਵਾ ਵਗੇ ਸਰਦੀ ਠੱਕਾ ਵਗੇ। ਤੇ ਅੱਧੀ ਰਾਤ ਨੂੰ ਉਸ ਨੂੰ ਜਾਗ ਆਈ ਕਿ ਬਾਹਰ ਕੋਈ ਖੰਘ ਰਿਹਾ ਹੈ। ਉਸਨੇ ਦਰਵਾਜ਼ਾ ਖੋਲਿਆ, ਅੱਧੀ ਰਾਤ ਦਾ ਹਨੇਰਾ ਤੇ ਉਹ ਜਿਹੜਾ ਖੰਘ ਰਿਹਾ ਸੀ ਉਹਨੇ ਬੁੱਕਲ ਮਾਰੀ ਤੇ ਆਖਣ ਲਗਾ ਕਿ ਮੈਨੂੰ ਬੜਾ ਸਖਤ ਬੁਖਾਰ ਚੜਿਆ, ਮੈਂ ਠੰਡ ਬਾਹਰ ਬੜੀ ਹੈ, ਮੈਨੂੰ ਅੰਦਰ ਆ ਜਾਣ ਦਿਓ। ਤੇ ਉਸਨੇ ਧੱਕਾ ਮਾਰ ਕੇ ਉਸਨੂੰ ਬਾਹਰ ਕੱਢਿਆ, ਜਾ ਭੱਜ ਜਾ, ਰਾਤ ਨੂੰ ਸੌਣ ਵੀ ਨਹੀਂ ਦਿੰਦਾ। ਕਹਿੰਦੇ ਨੇ ਨਾਹ ਕੇ ਗਰੀਬ ਗੁਰਬੇ ਪਤਾ ਨਹੀਂ ਕਿਵੇਂ ਤੰਗ ਕਰਦੇ ਨੇ। ਧੱਕੇ ਮਾਰ ਕੇ ਉਸਨੂੰ ਚੌਕੀਦਾਰ ਸੱਦਿਆ ਤੇ ਬਾਹਰ ਕਢਵਾ ਦਿੱਤਾ, ਬਾਹਰ ਕਢਵਾ ਦਿੱਤਾ, ਸੌ ਗਿਆ। ਸੁਬਹ ਸਾਰ ਜਦੋਂ ਉੱਠਿਆ ਸੈਰ ਕਰਨ, ਥੋੜਾ ਨਿਕਲ ਜਾਵਾਂ ਬਾਹਰ, ਵੇਖਿਆ ਭੀੜ ਇਕੱਠੀ ਹੋਈ, ਪੁੱਛਣ ਲੱਗਾ ਕੀ ਹੋਇਆ। ਕਹਿਣ ਲੱਗੇ ਜੀ ਰਾਤੀ ਇੱਥੇ ਕੋਈ ਮਰ ਗਿਆ, ਬਾਹਰ ਠੰਡ ਚ ਮਰ ਗਿਆ। ਝਟ ਖਿਆਲ ਆਇਆ ਇਹ ਕੋਈ ਕੰਬਲ ਵਾਲਾ, ਵੇਖਿਆ ਦੂਰੋਂ ਕੰਬਲ ਤੇ ਹੋਈ ਹੈ, ਇਹ ਬੰਦਾ ਉਹੀ ਲੱਗਦਾ ਹੈ। ਜਦ ਨੇੜੇ ਗਿਆ ਇੰਜ ਲੱਗੇ ਕਿ ਸ਼ਕਲ ਜਾਣੀ ਪਛਾਣੀ ਹੈ। ਆਖਣ ਲਗਾ ਜੀ ਕੋਈ ਕਿਸੇ ਨੂੰ ਪਤਾ ਇਸ ਦਾ ਨਾਂ ਕੀ ਹੈ? ਕਿਸੇ ਨੇ ਆਖਿਆ ਜੀ ਇਹ ਤੇ ਇੱਥੇ ਬੜੀ ਦੇਰ ਦਾ ਫਿਰਦਾ, ਕਈ ਸਾਲ ਹੋ ਗਏ ਫਿਰਦਾ ਹੈ, ਇਸ ਸ਼ਹਿਰ ਇਸ ਦਾ ਨਾਂ ਇਹ ਹੈ। ਤੇ ਨਾ ਉਸਦਾ ਲੜਦਾ ਸੀ ਉਸਦੇ ਪੁੱਤਰ ਨਾਲ, ਤੇ ਸਦਮਾ ਪਹੁੰਚਿਆ ਸੀ ਬੜਾ, ਨੈਣ ਨਕਸ਼ ਉਸਨੂੰ ਥੋੜੇ ਜੇ ਮਿਲਦੇ ਦਿਸੇ। ਉਹਨੂੰ ਲੱਗਾ ਕਿ ਮੇਰਾ ਪੁੱਤਰ ਮਰ ਗਿਆ, ਤਾਂ ਹੀ ਮਾਰ ਕੇ ਰੋਣ ਲੱਗ ਪਿਆ ਬੜਾ ਉੱਚੀ ਉੱਚੀ ਕਿ ਮੈਂ ਤੇ ਲੁੱਟਿਆ ਗਿਆ, ਇੱਕੋ ਇੱਕ ਪੁੱਤਰ ਚਲਾ ਗਿਆ। ਕਹਿੰਦੇ ਨੇ ਮੈਨੂੰ ਥੋੜੀ ਦੇਰ ਹੋਈ, ਇੱਕ ਹੋਰ ਆ ਗਿਆ ਰੋਂਦੇ ਕੁਰਲਾਂਦੇ, ਸਾਡਾ ਪੁੱਤਰ ਮਰ ਗਿਆ। ਉਹ ਆਖਣ ਲੱਗੇ ਹੈ ਇਹਨਾਂ ਦਾ ਪੁੱਤਰ? ਉਹ ਕਹਿੰਦੇ ਜੀ ਸਾਡਾ ਪੁੱਤਰ, ਸਾਰੇ ਆਂਢ ਗੁਆਂਢ ਜਾਣਦੇ ਨੇ, ਸਾਡੇ ਜੰਮਿਆ ਪਲਿਆ, ਸਾਡੇ ਕੋਲ ਵੱਡਾ ਹੋਇਆ। ਚੱਟ ਆਂਸੂ ਸੁੱਕ ਗਏ, ਰੋ ਰਿਹਾ ਸੀ, ਉਹ ਫੇਸ ਮੁਰਝਾ ਗਿਆ ਸੀ ਉਸਦਾ, ਫਿਰ ਖਿੜ ਗਿਆ, ਇਹ ਪੁੱਤਰ ਮੇਰਾ ਹੀ ਨਹੀਂ। ਉਹ ਫਿਰ ਵਿੱਚੋਂ ਕਿਸੇ ਨੇ ਆਖਿਆ ਇਹਨਾਂ ਨੇ ਤੇ ਅਡੋਪਟ ਕੀਤਾ ਸੀ, ਇਹ ਝੂਠ ਬੋਲ ਰਹੇ ਨੇ, ਇਹ ਛੋਟੀ ਉਮਰੇ ਕਿਧਰੋਂ ਆ ਗਿਆ। ਉਹ ਫਿਰ ਰੋਣ ਲੱਗ ਪਿਆ ਕਿ ਹੋਵੇ ਨਾ ਹੋਵੇ ਉਹ ਹੀ ਹੈ। ਉਹ ਕਹਾਣੀ ਕਿਤਨੀ ਵਾਰ ਉਸਨੇ ਬਦਲੀ, ਕਿਤਨੀ ਵਾਰ ਭੁਲੇਖਾ ਪਾਇਆ, ਕਦੇ ਉਹਨੂੰ ਲੱਗੇ ਕਿ ਮੇਰਾ ਪੁੱਤਰ ਹੈ। ਜਦੋਂ ਪਤਾ ਲੱਗੇ ਹੈ, ਸ਼ੰਕਾ ਪਵੇ, ਰੋਣ ਲੱਗ ਪਵੇ, ਉਹ ਜੋ ਹੀ ਪਤਾ ਲੱਗੇ ਕਿ ਮੇਰਾ ਨਹੀਂ ਹੈ ਤੇ ਕਿਸੇ ਦਾ ਹੈ, ਖਿੜ ਜਾਏ। ਤੇ ਇਹ ਗੱਲ ਮੇਰੇ ਬੜੇ ਦਿਮਾਗ ਵਿੱਚ ਬਹਿ ਗਈ, ਇਹੀ ਚੀਜ਼ ਹੈ, ਅਸੀਂ ਮੇਰਾ ਮੇਰਾ ਸਮਝਦੇ, ਜਿੰਨਾ ਚਿਰ ਮੇਰਾ ਸਮਝਿਆ ਹੈ ਨਾ, ਉਹਨਾਂ ਚਿਰ ਉਹ ਮੇਰਾਪਣ ਹੀ ਸਾਨੂੰ ਰੁਆ ਰਿਹਾ ਹੈ। ਜਿਸ ਦਿਨ ਇਹ ਪਤਾ ਲੱਗ ਜਾਏ ਨਾ ਕਿ ਤੇ ਸਭ ਇੱਕੋ ਹੀ ਹੈ, ਸਾਂਝ ਆਈ ਹੈ, ਤੇ ਮੇਰਾ ਖਿਆਲ ਉਹ ਰੋਣ ਵੀ ਮੁੱਕ ਜਾਏ। ਔਰ ਸਤਿਗੁਰ ਕਹਿ ਰਹੇ ਨੇ ਕਿ ਇਹ ਸਾਂਝ ਆਈ ਹੈ, ਇੱਕੋ ਹੀ ਸੋਰਸ ਤੋਂ ਸਭ ਕੁਝ ਹੈ। ਨਹੀਂ ਜੀ, ਕਹਾਣੀ ਉਹਨੇ ਵਿੱਚ ਹੀ ਛੋੜ ਦਿੱਤੀ ਕਿ ਉਸਦਾ ਨਿਰਣਾ ਨਹੀਂ ਹੋ ਸਕਿਆ, ਉਹਨੇ ਤੇ ਇਹੀ ਦੱਸਣਾ ਸੀ, ਉਹਨੇ ਤੇ ਦੱਸਣਾ ਹੀ ਇਹੀ ਸੀ, ਕੋਈ ਨਿਰਣਾ ਨਹੀਂ ਕਰ ਸਕਿਆ ਉਸਦਾ ਕਿ ਉਸਦਾ ਪੁੱਤਰ ਹੈ ਜਾਂ ਨਹੀਂ। ਲੇਕਿਨ ਉਸਨੇ ਕਈ ਵਾਰ ਕਹਾਣੀ ਪਲਟਾਈ ਇਸ ਤਰ੍ਹਾਂ, ਕਦੇ ਲੱਗੇ ਇੰਜ ਕਿ ਉਹਦਾ ਪੁੱਤਰ ਹੈ, ਕਦੇ ਲੱਗੇ ਨਹੀਂ ਹੈ। ਉਹ ਕਹਾਣੀ ਮੇਰੇ ਦਿਮਾਗ ਚ ਬਹਿ ਗਈ, ਮੈਂ ਸਿਰਫ ਇਸ ਖਾਤਰ ਕਿ ਬੰਦਾ ਇਹ ਮੇਰੀ ਮੇਰਾਪਣ ਕਰਕੇ ਇਤਨਾ ਲਗਾਓ ਦੱਸਦਾ ਹੈ, ਜਦੋਂ ਪਤਾ ਲੱਗਦਾ ਹੈ ਮੇਰਾ ਨਹੀਂ ਹੈ, ਰਿਸ਼ਤਾ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਜੇ ਸਮਝ ਬੈਠ ਜਾਏ ਕਿ ਕੁਛ ਮੇਰਾ ਨਹੀਂ ਹੈ ਤੇ ਰਿਸ਼ਤੇ ਟੁੱਟ ਜਾਂਦੇ ਨੇ, ਇੱਥੇ ਇਹ ਰੋਣ ਮੁੱਕ ਜਾਂਦੇ ਨੇ, ਕੋਈ ਕਿਸੇ ਦਾ ਨਹੀਂ ਹੈ। ਹਾਂਜੀ,
ਕਹੋ ਨਾਨਕ ਗੁਰ ਖੋਲੇ ਕਪਾਟ।
ਕਹੋ ਨਾਨਕ ਗੁਰ ਖੋਲੇ ਕਪਾਟ। ਕਪਾਟ ਕੀ ਨੇ? ਕਪਾਟ ਨੇ ਅਗਿਆਨਤਾ ਦੇ ਪਰਦੇ। ਉਂਝ ਦੇ ਅਖਰੀ ਅਰਥ ਦੇਖੋ, ਕਪਾਟ ਕਹਿੰਦੇ ਨੇ ਮੱਥੇ ਨੂੰ, ਕਪਾਟ ਮੱਥਾ। ਇਸ ਲਫ਼ਜ਼ ਨੂੰ ਵੀ ਮੈਂ ਥੋੜਾ ਜਿਹਾ ਐਨਾਲਾਈਜ਼ ਕੀਤਾ ਤੇ ਪਤਾ ਲੱਗਾ ਇਹ ਲਫ਼ਜ਼ ਬਣਿਆ ਹੈ ਕ ਪਲਸ ਪਾਟ। ਕ ਕੀ ਕ ਕਿਸ ਨੂੰ ਆਖਿਆ ਹੈ? ਕ ਦਾ ਮਤਲਬ ਹੈ ਸਿਰ, ਕੱਕਾ ਕੱਲਾ ਸਿਰ, ਕ ਸਿਰ ਨੂੰ ਆਖਦੇ ਨੇ। ਤੇ ਪਾਟ ਆਖਦੇ ਨੇ ਪਟੰਬਰ ਤੋਂ, ਪਾਟ ਪਾਟ ਪਟੰਬਰ ਵੀ ਆਉਂਦਾ ਹੈ ਕਈ ਵਾਰੀ, ਪਤਾ ਹੈ, ਪੜਦਾ, ਸਿਰ ਦਾ ਪੜਦਾ, ਦਸਮ ਦੁਆਰ ਦਾ ਪੜਦਾ। ਅਗਿਆਨਤਾ ਦਾ ਪੜਦਾ ਦਸਮ ਦੁਆਰ ਦਾ ਪੜਦਾ ਹੈ, ਸੁਰਤ ਨੂੰ ਦਸਮ ਦੁਆਰ ਤੱਕ ਨਹੀਂ ਪਹੁੰਚਾਉਂਦਾ। ਕਪਾਟ ਉਹ ਅਗਿਆਨਤਾ ਦਾ ਪੜਦਾ ਜੋ ਸੁਰਤ ਨੂੰ ਦਸਮ ਦੁਆਰ ਤੱਕ ਨਹੀਂ ਪਹੁੰਚਣ ਦਿੰਦਾ, ਉਹ ਪੜਦਾ ਕਪਾਟ। ਇਹ ਉਸ ਪੜਦੇ ਦੀ ਗੱਲ ਕੀਤੀ ਹੈ, ਅਗਿਆਨਤਾ ਦਾ ਪੜਦਾ। ਸਾਡੇ ਅੰਦਰ ਇੱਕ ਐਸਾ ਅਗਿਆਨਤਾ ਦਾ ਪੜਦਾ ਬਣ ਗਿਆ ਹੈ ਜੋ ਸਾਡੀ ਸੁਰਤ ਨੂੰ ਉਸ ਦਸਮ ਦੁਆਰ ਤੱਕ ਨਹੀਂ ਪਹੁੰਚਣ ਦਿੰਦਾ ਜਿੱਥੇ ਆਤਮਾ ਦਾ ਪਰਮਾਤਮਾ ਨਾਲ ਬੋਧ ਹੁੰਦਾ ਹੈ। ਤਾਂ ਕਹਿੰਦੇ ਨੇ ਕਹੋ ਨਾਨਕ ਗੁਰ ਖੋਲੇ ਕਪਾਟ। ਗੁਰੂ ਇਸ ਪਰਦੇ ਨੂੰ ਹਟਾਉਣਾ ਦੱਸਦਾ ਹੈ, ਕਿਵੇਂ ਹਟਾਈਦਾ ਹੈ। ਹਾਂਜੀ, ਤਾਂ ਇਹ ਅਗਿਆਨਤਾ ਦਾ ਪਰਦਾ ਜੋ ਸਾਨੂੰ ਸਾਡੀ ਆਤਮਾ ਤੋਂ ਵਾਂਝਿਆ ਰੱਖਦਾ ਹੈ, ਜੋ ਸਾਨੂੰ ਸਾਡੀ ਆਤਮਾ ਤੋਂ ਪਰਮਾਤਮਾ ਤੋਂ ਅਣਜਾਣ ਰੱਖਦਾ ਹੈ, ਉਹੀ ਪਰਦਾ, ਉਹ ਕਪਾਟ ਹੈ। ਉਸ ਕਪਾਟ ਨੂੰ ਖੋਲ ਦਿੱਤਾ ਤੇ ਹੁਣ ਤੇ ਅਖਰੀ ਅਰਥ ਲਓ ਕਪਾਟ ਦਾ, ਤੇ ਇਹਦਾ ਕਿਵਾੜ ਵੀ ਬਣਦਾ, ਦਰਵਾਜ਼ਾ ਆਮ ਕਹਿ ਦੇਈਦਾ, ਕਪਾਟ ਦਰਵਾਜ਼ਾ। ਕਹੋ ਨਾਨਕ ਗੁਰ ਖੋਲੇ ਕਪਾਟ। ਗੁਰੂ ਨੇ ਦਰਵਾਜ਼ੇ ਖੋਲ ਦਿੱਤੇ। ਅਸਲ ਕਪਾਟ ਇਹ ਸੰਸਕ੍ਰਿਤ ਦਾ ਲਫ਼ਜ਼, ਉੱਥੋਂ ਇਹਦਾ ਰੂਟ ਨਿਕਲਿਆ ਹੈ। ਤੇ ਇਹਨੂੰ ਆਖਿਆ ਕਪਾਟ ਇਹ ਉਹ ਪਰਦਾ, ਅਗਿਆਨਤਾ ਦਾ ਪਰਦਾ ਜੋ ਸੁਰਤ ਨੂੰ ਦਸਮ ਦੁਆਰ ਤੱਕ ਪਹੁੰਚਣ ਨਹੀਂ ਦੇਂਦਾ। ਹਾਂਜੀ,
ਮੁਕਤ ਭਏ ਬਿਨਤੇ ਪਰਮ ਥਾਟ,
ਮੁਕਤ ਭਏ, ਮੁਕਤ ਹੋ ਜਾਂਦੀ ਏ ਰੂਹ, ਮੁਕਤ ਭਏ ਉਸ ਦਿਨ ਹੀ ਮੁਕਤ ਹੋ ਜਾਈਦਾ ਹੈ। ਬਿਨ ਸੇ ਪਰਮ ਥਾਟ, ਬਿਨ ਸੇ ਦੂਰ ਹੋ ਜਾਂਦੇ ਨੇ ਪਰਮ ਥਾਟ ਝੂਠੇ ਪਸਾਰੇ। ਇਹ ਝੂਠੇ ਸੁਪਨੇ ਸਭ ਬਿਨ ਸਜਾਂਦੇ ਨੇ, ਇਹ ਝੂਠੇ ਪਸਾਰੇ ਸੰਸਾਰ ਦੇ ਸਭ ਬਿਨ ਸਜਾਂਦੇ ਨੇ। ਜਿਸ ਦਿਨ ਗੁਰੂ ਦਾ ਗਿਆਨ ਇੱਕ ਪਾਠ ਨੂੰ ਖੋਲ੍ਹ ਦਿੰਦਾ ਹੈ, ਇਹ ਪਰਦਾ ਹਟਾ ਦਿੰਦਾ ਹੈ, ਜਿਸ ਦਿਨ ਇਹ ਪਰਦਾ ਤੁਹਾਡੀ ਸੁਰਤ ਔਰ ਦਸਮ ਦੁਆਰ ਦੇ ਵਿਚਾਲਿਓਂ ਹਟ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ, ਕਹਿੰਦੇ ਨੇ ਸਾਰੇ ਪਰਮ ਖਤਮ ਹੋ ਜਾਂਦੇ ਨੇ। ਇਹ ਜਿਹੜੇ ਝੂਠੇ ਪਸਾਰਿਆਂ ਦੇ ਪਰਮ ਤੁਸੀਂ ਬਣਾ ਰੱਖੇ ਨੇ, ਪਰਮ ਮਤਲਬ ਕੀ ਹੈ? ਭੁਲੇਖਾ। ਕਾਹਦਾ ਭੁਲੇਖਾ? ਕਿ ਇਹ ਸਾਰਾ ਪਸਾਰਾ ਮੇਰਾ ਹੈ, ਉਹ ਮੇਰਾ ਹੈ, ਉਹ ਮੇਰਾ ਹੈ, ਉਹ ਮੇਰਾ ਹੈ। ਇਹ ਭੁਲੇਖਾ ਖਤਮ ਹੋ ਜਾਂਦਾ ਹੈ ਜਿਸ ਦਿਨ ਗੁਰੂ ਉਹ ਅਗਿਆਨਤਾ ਦਾ ਹਨੇਰਾ, ਉਹ ਅਗਿਆਨਤਾ ਦਾ ਪਰਦਾ ਹਟਾ ਦਿੰਦਾ। ਹੁਣ ਇਹ ਸ਼ਬਦ ਮੈਂ ਸੋਚਿਆ ਕਿ ਇਹ ਟੌਪਿਕ ਕੁਛ ਐਸਾ ਹੈ ਕਿ ਇਸ ਨੂੰ ਜ਼ਰਾ ਖੋਜਿਆ ਜਾਏ, ਕਿਉਂਕਿ ਕਾਫੀ ਮੌਤ ਤੇ ਬੜਾ ਰੋਦਨ ਕੀਤਾ ਜਾਂਦਾ ਹੈ ਔਰ ਸਤਿਗੁਰੂ ਜਿਵੇਂ ਇਸ ਸ਼ਬਦ ਵਿੱਚ ਦੱਸਦੇ ਨੇ, ਤਾਂ ਮੈਂ ਸ਼ਬਦ ਨੂੰ ਥੋੜਾ ਜਿਹਾ ਐਨਾਲਾਈਜ਼ ਕੀਤਾ, ਕੁਝ ਪੁਆਇੰਟਸ ਲਿਖ ਕੇ ਲਿਆਂਦੇ ਨੇ ਕਿ ਮੈਂ ਇਹਦੇ ਚੋਂ ਕੀ ਸਬਕ ਲਿਆ। ਜੇ ਕਿਸੇ ਨੇ ਨੋਟ ਕਰਨੇ ਤੇ ਨੋਟ ਕਰ ਸਕੋ, ਵੈਸੇ ਤੁਸੀਂ ਸੁਣ ਲਓ, ਟੇਪ ਵਿੱਚ ਆ ਜਾਣਗੇ ਜੇ ਦੁਬਾਰਾ ਸੁਣਨਾ ਹੋਵੇ ਤੇ। ਤਾਂ ਆਖਿਆ ਕੀ ਹੈ ਸਤਿਗੁਰਾਂ ਨੇ? ਇਹ ਸਾਰਾ ਸ਼ਬਦ ਮੈਂ ਐਨਾਲਾਈਜ਼ ਕਰਕੇ ਇਸਦੇ ਜਿਹੜੇ ਪੁਆਇੰਟਸ ਹਨ ਇਸੇ ਸ਼ਬਦ ਵਿੱਚੋਂ ਮੈਂ ਕੱਢ ਕੇ ਲਿਖੇ ਨੇ, ਇਸ ਤਰ੍ਹਾਂ ਕਿ ਚਾਰ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤੇ ਨੇ ਇਸ ਸ਼ਬਦ ਵਿੱਚ, ਚਾਰ ਉਪਦੇਸ਼ ਜੋ ਮੈਂ ਦੇਖ ਪਾਇਆ। ਪਹਿਲਾ ਉਪਦੇਸ਼ ਸਾਨੂੰ ਕੀ ਦਿੱਤਾ ਹੈ ਕਿ ਮਾਤਾ ਪਿਤਾ ਧੀ ਪੁੱਤਰ ਤੇ ਸਾਕਧਾਰੀਆਂ, ਬਾਕੀ ਸਾਰੇ ਸਾਕ ਸੰਬੰਧੀ, ਇਹ ਕਰਮ ਸੰਜੋਗਾਂ ਅਨੁਸਾਰ। ਕਰਮ ਸੰਜੋਗ ਕੀ ਨੇ? ਸਾਡੇ ਲੈਣੇ ਦੇਣੇ ਦੇ ਸੰਬੰਧ, ਇਹਨਾਂ ਨੂੰ ਆਖੀਦਾ ਕਰਮ ਸੰਜੋਗ। ਇਹ ਕਰਮ ਸੰਜੋਗਾਂ ਅਨੁਸਾਰ ਪ੍ਰਭੂ ਦਾ ਹੁਕਮ ਪਾ ਕੇ ਇਹਨਾਂ ਨਾਲ ਸਾਡੇ ਰਿਸ਼ਤੇ ਜੁੜੇ, ਇਹਨਾਂ ਨਾਲ ਸਾਡੇ ਸੰਬੰਧ ਜੁੜੇ। ਪਹਿਲੀ ਗੱਲ ਤੇ ਇਹ ਸਮਝਾਈ ਸਤਿਗੁਰਾਂ ਨੇ ਕਿ ਮਾਤ ਪਿਤਾ ਪੁੱਤਰ ਹੋਰ ਸਾਕਦਾਰੀਆਂ, ਇਹਨਾਂ ਨਾਲ ਸਾਡੇ ਸੰਬੰਧ ਜੁੜੇ ਕਿਵੇਂ? ਕਰਮ ਸੰਜੋਗਾਂ ਕਰਕੇ, ਕਰਮ ਸੰਜੋਗਾਂ ਅਨੁਸਾਰ। ਤੇ ਕਰਮ ਸੰਜੋਗ ਨੇ ਪਰਮਾਤਮਾ ਦੇ ਹੁਕਮ ਅਨੁਸਾਰ। ਤੋ ਮਾਤ ਪਿਤਾ ਧੀ ਪੁੱਤਰ ਸਾਕਦਾਰੀਆਂ, ਇਹ ਕਰਮ ਸੰਜੋਗਾਂ ਅਨੁਸਾਰ ਹੁਕਮ ਪਾ ਕੇ ਇਹਨਾਂ ਨਾਲ ਸੰਬੰਧ ਜੁੜੇ ਹਨ। ਤੇ ਇਹ ਲੈਣੇ ਦੇਣੇ ਦੇ ਜੋ ਲੇਖੇ ਹਨ, ਜਦੋਂ ਇਹ ਮੁੱਕ ਜਾਂਦੇ ਨੇ ਇਹਨਾਂ ਨਾਲ ਸੰਬੰਧ ਵੀ ਟੁੱਟ ਜਾਂਦਾ, ਕਿਉਂਕਿ ਸੰਬੰਧ ਜੁੜੇ ਨੇ ਲੈਣ ਦੇਣ ਦੇ। ਤੋ ਜਦੋਂ ਲੈਣ ਦੇਣ ਦੇ ਲੇਖੇ ਮਿਟ ਜਾਂਦੇ ਨੇ, ਨਾ ਮੁੱਕ ਜਾਂਦੇ ਨੇ, ਤੋ ਸੰਬੰਧ ਵੀ ਟੁੱਟ ਜਾਂਦੇ ਨੇ। ਤੋ ਫਿਰ ਨਾਲ ਇਹ ਵੀ ਬਣਦਾ ਹੈ, ਜ਼ਰਾ ਖਿਆਲ ਕਰਨਾ, ਮੈਂ ਸਮਾਂ ਦਿਆਂਗਾ ਲਿਖਣ ਦਾ, ਬੇਸ਼ੱਕ ਰਿਪੀਟ ਕਰਵਾ ਲੈਣਾ ਕਰਾਂਗਾ ਫਿਰ ਦੁਬਾਰਾ, ਸਮਝੋ ਇਸ ਗੱਲ ਨੂੰ ਵੀ। ਜਿੱਥੇ ਪੁਰਾਣੇ ਲੇਖੇ ਮਿਟਦੇ ਨੇ, ਲੈਣ ਦੇਣ ਦੇ ਸੰਬੰਧ ਮਿਟਦੇ ਨੇ, ਕਿਉਂਕਿ ਇਹ ਜੀਵਨ ਗੁਜ਼ਾਰਿਆ, ਇਸ ਜੀਵਨ ਵਿੱਚ ਕਰਮ ਵੀ ਹੁੰਦੇ ਨੇ, ਤੋ ਕਰਮਾਂ ਕਰਕੇ ਹੀ ਲੈਣੇ ਦੇਣੇ ਦੇ ਦੇਖੇ ਬਣਦੇ ਨੇ, ਕਰਮ ਸੰਜੋਗ ਬਣਦੇ ਨੇ, ਤੋ ਨਵੇਂ ਕਰਮ ਸੰਜੋਗ ਫਿਰ ਬਣਦੇ ਨੇ, ਜਿਸ ਕਰਕੇ ਨਵੇਂ ਜੀਵਨ ਦੀ ਨੀਂਹ ਬਣ ਜਾਂਦੀ ਹੈ। ਪੁਰਾਣੇ ਲੈਣੇ ਦੇਣੇ ਦੇ ਜਦੋਂ ਲੇਖੇ ਮਿਟਦੇ ਨੇ ਤੋ ਸੰਬੰਧ ਟੁੱਟਦੇ ਨੇ, ਤੋ ਇਸੇ ਜੀਵਨ ਵਿੱਚ ਵੀ ਫਿਰ ਨਵੇਂ ਕਰਮ ਸੰਬੰਧ ਬਣਦੇ ਨੇ, ਨਵੇਂ ਕਰਮ ਸੰਜੋਗ ਬਣਦੇ ਨੇ, ਨਵੇਂ ਲੈਣੇ ਦੇਣੇ ਦੇ ਸੰਬੰਧ ਬਣਦੇ ਨੇ, ਜਿਸ ਕਰਕੇ ਅਗਲੇ ਜੀਵਨ ਦੀ ਨੀਂਹ ਰੱਖੀ ਜਾਂਦੀ ਹੈ। ਇੱਥੇ ਕਿੰਨਾ ਨਾਲ ਅੱਗੇ ਮੇਲ ਬਣੇਗਾ, ਉਸ ਦੀ ਨੀਂਹ ਇੱਥੇ ਰੱਖੀ ਜਾਂਦੀ ਹੈ ਇਸ ਜੀਵਨ ਵਿੱਚ। ਤੋ ਇਹ ਗੱਲ ਪਹਿਲੀ ਮੈਂ ਪਾਈ, ਕੋਈ ਰਿਪੀਟ ਕਰਨ ਵਾਲੀ ਗੱਲ ਹੋਵੇ ਤੇ ਕਹਿ ਦੇਣਾ, ਮੈਂ ਰਿਪੀਟ ਫਿਰ ਕਰ ਦਿਆਂਗਾ। ਦੂਸਰਾ ਕੀ ਵੇਖਿਆ? ਇੱਥੇ ਰੋਣ ਹਾਰ ਤੇ ਮਰਨ ਹਾਰ ਦੀਆਂ ਗੱਲਾਂ ਨੇ। ਮਰਨ ਹਾਰ ਜੋ ਮਰ ਗਿਆ ਤੇ ਰੋਵਣ ਹਾਰ ਪਿੱਛੇ ਜੋ ਰੋ ਰਹੇ ਨੇ। ਕਹਿੰਦੇ ਨੇ ਰੋਵਣ ਹਾਰ ਤੇ ਮਰਨ ਹਾਰ, ਇਹ ਦੋਹਾਂ ਦੇ ਸਰੀਰਾਂ ਵਿੱਚ ਤ੍ਰੈ ਚੀਜ਼ਾਂ ਕੌਮਨ ਨੇ, ਰੋਵਣ ਹਾਰ ਤੇ ਮਰਨ ਹਾਰ, ਜਿਹੜਾ ਮਰ ਚੁੱਕਾ ਹੈ ਔਰ ਜਿਹੜੇ ਅਜੇ ਬਾਕੀ ਪਿੱਛੇ ਰੋ ਰਹੇ ਨੇ। ਉਹਨਾਂ ਦੋਹਾਂ ਦੇ, ਰੋਵਣ ਹਾਰ ਤੇ ਮਰਨ ਹਾਰ, ਉਹਨਾਂ ਦੋਹਾਂ ਦੇ ਸਰੀਰਾਂ ਵਿੱਚ ਤਿੰਨ ਚੀਜ਼ਾਂ ਕੌਮਨ ਨੇ, ਤ੍ਰੈ ਚੀਜ਼ਾਂ ਕਿਹੜੀਆਂ? ਪਹਿਲੀ ਏਕਾ ਮਾਟੀ, ਏਕਾ ਮਾਟੀ ਤੋਂ ਭਾਵ ਕੀ ਹੈ? ਪੰਜ ਤੱਤ। ਉਹ ਜਿਹੜਾ ਮਰਿਆ ਪਿਆ ਉਹਦਾ ਸਰੀਰ ਵੀ ਪੰਜਾਂ ਤੱਤਾਂ ਦਾ, ਤੁਸੀਂ ਜਿਉਂਦੇ ਹੋ ਤੁਹਾਡਾ ਵੀ ਪੰਜਾਂ ਤੱਤਾਂ ਦਾ ਹੈ, ਜਿੱਥੇ ਉਹਦਾ ਸਰੀਰ ਜਾਏਗਾ ਉੱਥੇ ਇੱਕ ਦਿਨ ਤੁਹਾਡਾ ਜਾਏਗਾ, ਜਿਸ ਸੋਰਸ ਉਸ ਸਰੀਰ ਨੇ ਮਿਲਣਾ ਉਸੇ ਸੋਰਸ ਤੁਹਾਡਾ ਸਰੀਰ ਵੀ ਇੱਕ ਦਿਨ ਜਾ ਕੇ ਮਿਲੇਗਾ। ਏਕਾ ਮਾਟੀ, ਤੋ ਏਕਾ ਮਾਟੀ ਪੰਜ ਤੱਤ ਇੱਕੋ ਹੀ ਨੇ। ਫਿਰ ਆਖਿਆ ਏਕਾ ਪ੍ਰਾਣ, ਏਕਾ ਜੋਤ, ਏਕਾ ਜਾਨ, ਇਹ ਏਕਾ ਜੋਤ ਦੂਸਰੀ ਚੀਜ਼ ਹੈ। ਏਕਾ ਜੋਤ ਕਹਿ ਲਓ, ਏਕਾ ਜਿੰਦ ਕਹਿ ਲਓ, ਏਕਾ ਪ੍ਰਾਣ ਕਹਿ ਲਓ, ਇਹ ਡਿਫਰੈਂਟ ਵਰਡਸ ਨੇ ਟੂ ਸੇ ਦਾ ਸੇਮ ਥਿੰਗ। ਏਕਾ ਜਿੰਦ, ਏਕਾ ਏਕਾ ਪ੍ਰਾਣ, ਏਕਾ ਜਿੰਦ, ਏਕਾ ਪ੍ਰਾਣ, ਇਹ ਡਰਾਈਵਿੰਗ ਫੋਰਸ ਜਿਹੜਾ ਜੋਤ ਨੀ, ਏਕਾ ਜੋਤ ਨੀ, ਏਕਾ ਜਿੰਦ, ਏਕਾ ਪ੍ਰਾਣ, ਇਸਨੂੰ ਏਕਾ ਪਵਨ ਵੀ ਆਖਿਆ ਹੈ। ਇਹ ਡਰਾਈਵਿੰਗ ਫੋਰਸ ਜਿਹੜਾ ਸਰੀਰ ਨੂੰ ਚਲਾਉਂਦਾ ਹੈ, ਇਹ ਵੀ ਮਰਨ ਹਾਰ ਦਾ ਤੇ ਜਿਹੜੇ ਬਾਕੀ ਪਿੱਛੇ ਰੋ ਰਹੇ ਨੇ ਕੌਮਨ ਹੀ ਹੈ, ਕੋਈ ਵੱਖਰਾ ਨਹੀਂ ਹੈ। ਤੋ ਭਾਵ ਜਿੱਥੇ ਉਹਦੇ ਪ੍ਰਾਣ ਗਏ ਨੇ ਉੱਥੇ ਸਾਡੇ ਜਾਣਗੇ, ਜਿੱਥੋਂ ਉਹਦੇ ਆਏ ਸੀ ਉੱਥੇ ਸਾਡੇ ਆਏ ਨੇ। ਤੋ ਐਵੇਂ ਹੈ ਏਕਾ ਜੋਤ, ਏਕਾ ਜੋਤ ਤੋਂ ਭਾਵ ਇੱਕੋ ਆਤਮਾ, ਏਕਾ ਜੋਤ ਤੋਂ ਭਾਵ ਕੀ ਹੈ? ਇੱਕੋ आत्मा, जिथों ओदी आत्मा आई है उथे साडी आई सी, जिथे ओदी जाएगी उथे साडी जानी है। भाव की है, ओदी भी सर्कुलेशन च जानी है, क्योंकि जे पवित्र नहीं हो पाया तो मुक्त नहीं है, तो फिर सर्कुलेशन विच है, फिर के कोई शरीर धारेगी। इसे तरह असी भी सर्कुलेशन विच ही जावांगे, भाव जो एंड रिजल्ट उसका है ओही एंड रिजल्ट साडा है। तो जो एंड रिजल्ट मरण हार दा है ओही रोबण हार दा एंड रिजल्ट है। ते जे एंड रिजल्ट एको ही होना है, ये अगो पिछों दी गल है, रोण दी गल ही की है। जो उस नाल बीती है वह एक दिन साढ़े नाल बीतनी है, एक दी अगों बीती है एक दी पिछों। समय का ही फर्क है, जड़ी बड़ी रैलेटिव टर्म है, समा बड़ी रैलेटिव टर्म है। तुहानू समझावां किवें रैलेटिव टर्म। असी आखने हां जी फलाना 100 साल जीविया, काफी लंबी उम्र जीविया। जे सृष्टि दी लाइफ देखो ना, क्योंकि सारी असी उम्र कंपेयर करते हैं अपनियां नाल, कोई 70 जीउंदा, कोई 80 जीउंदा, कोई 90 जीउंदा, कोई 100 साल जी लिया, असी आखदे हां बहुत जी लिया। ज्यादा किन्ना कोई जी लिया, 10 साल ज्यादा जी लिया ना। पर सृष्टि की उम्र देखो जे, धरती कदों की बनी है, मिलियनज ऑफ ईयरस बैक की। कंपेरेटिव टर्म है आख्या, रैलेटिव टर्म है। ते हुण एज इस सृष्टि की एज नाल 100 साल की एज कंपेयर करो, देखो कख भी नहीं है, एक बिंदु भी नहीं है, नॉट ए डॉट। बिलियनज ऑफ ईयरस हो गए इस सृष्टि नू होंद विच आया, उसके हिसाब नाल ला लो तो 100 साल तुच्छ जा पड़गे। एक दरख्त ही 400-500 साल पुराना हो जाता है, 100 साल की उम्र उस सामने छोटी लगेगी। तो समा एज रैलेटिव टर्म्स ने। तो एंड रिजल्ट तो सारे का एको ही है, कोई अगो गया कोई पिछो गया है। अरे समा भी रैलेटिव टर्म है, कोई वड्डी चीज नहीं है। कोई 10-20 साल गुजर जाए कोई ज्यादा समा नहीं लगता। तो फिर तीसरी गल समझावा जो नहीं ए हजे चालू सी, इस दे विच जो मैं वेख्या, तो कहिंदे ने कि रोवण हार नू पुछ रहे ने इस शब्द विच पंचम पातशाह ने, सवाल कीते ने रोवण हार दे कत की माई, की आख्या कां की माई कां को बा। सवाल किनू पुछे ने, हे रोवण हार नू जो रो रहा है, कोई मर गया उसनू रो रहा है। तो रोवण हार नू पंचम पातशाह पुछ रहे ने कि हुण तू दस बई कि तेरे पंज तत् मरण हार दे पंजां तत्तां नू रो ने, तेरे पंज तत् मरण हार दे पंजां तत्तां नू रो रहे ने, की ये पंज तत् नास हो गए। तो की जवाब है, नहीं, माटी माटी कोई एक नास नहीं होए। तो तेरी जान रो रही है मरण हार दी जान नू, जिंद नू, प्राणा नू, ओ लिविंग फोर्स नू। तो की प्राण जान जिंद ये जो चला रहा सी शरीर नू, की ये मरण वाली चीज है, की प्राण मरण वाली चीज है। तो जवाब की है, नहीं। कहिंदे ने ए ता जल का जल हुआ राम, ए ता रिजर्वायर सी फ्यूल दा, ए ता जल का जल हुआ राम, आमदा ने एक शब्द विच। तो फिर तेरी जोत तेरी आत्मा ए मरण हार दी आत्मा नू रो रही है, तो की मरण आत्मा मरण हार दी आत्मा मर चुकी है। तो जवाब की है, नहीं, आत्मा दे मुकी नहीं है, मुकी नहीं सकती। तो एक ही है, सूरज किरण मिले, ओ वड्डा सूरज जिस तो एक किरण आई सी ये उसे सोर च वापस गई है। तो मरिया की है, दरअसल मरिया ते कुछ नहीं। तो फिर कहंदे ने रो किस नूं रहा। तो तीसरी गल की है, कहंदे ने जे मनुख दी वंड करिए ना पाछा, कहंदे ने मनुख है कि बॉडी प्लस सोर, ये शरीर है ते एक आत्मा है, दो ही वड्डियां चीजां ने ना। तो फिर कहंदे ने मेरा मेरा करके असी रोंदे आ, ते ओ मेरा तो दरअसल सोल ही है ना, बॉडी ते मेरा नहीं ना हो सकती, क्योंकि मिट्टी है, मिट्टी जानदार चीज नहीं है, उदे मिट्टी ते कोई फीलिंग नहीं होंदी, शरीर ते कोई फीलिंग नहीं ना होंदी। तो एक्चुअल लिविंग थिंग की है विच बॉडी दे, सोल ही है। तो कहंदे ने वो सब कुछ महसूस करने वाली चीज, दुख सुख महसूस करने वाली जो एक्चुअल बीइंग है वो ते सोल है। तो कहंदे ने जे अज सोल ए देह नू छड़ के चले गई है, ते वो देह अजे मोई नहीं है, ते फिर तू रो किस नू रहा, चीज ते मोई नहीं है। तो सोल तो अमर है, जिसनू तू मरिया करके रो रहे हैं। अमर सोर नू तुसी यूं जान लिया कि मर गई है, ते तुसी रो रहे हो। शरीर मर ही नहीं सकता, क्योंकि इतने पंज तत् है, पंज तत् भी कदे मरे नहीं, ते पंज अगे ही उसे तरह ही सी, ते प्राण इस नू चला रहे सन, ते चल रहा सी, प्राण निकल गए ते खलो गया। तो पंज तत् ही ने। ते चौथी चीज जो आख्या है कि माया दे परमा करके रोना कुरलाना हुंदा है, ए माया ने परम पा छड्डे ने, ए माया नहीं सानू पटकाया है, परम पाया है, इसे करके रोना कुरलाना है, पातशाह आख रहे ने। ये चौथी चीज उन्होंने दसी है शब्द विच। तो जे रोना कुरलाना है साडी अज्ञानता दा कारण है, माया ने सानू परमा च पाया है, ते परमा करके सतगुरु आखदे ने मुक्ति हो नहीं सकती किसी दी। जेड़ा परमा च पिया है वह आप नहीं मुक्त हो सकता कदे भी, क्योंकि परम ही भटकना है। जड़ा परमा च पै गया वह मुक्त नहीं हो सकता। तो कहिंदे ने मुक्त किवें होवेगा, गुरु उपदेश द्वारा परम मिटणगे, गुरु उपदेश द्वारा परम मिटणगे। तो इस बारे गुरु उपदेश फिर है कि गुरु उपदेश है शरीर पंज तत् है, कर्मानुसार बनिया, कर्मानुसार मुक जाएगा। ए मैं जिसनों सी मैं आखदे हैं ये शरीर नहीं है, पंज तत्